2895-450-2888।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नूं कॉल करो
416-655-2000।
टेली टाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मज़ीद तफ़सीलात के लिए कॉल करें 905-455-1666। टेली टाइम इलेक्ट्रॉनिक्स।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 905-812-2800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ, ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਹੈ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੋਰਾ ਨੂੰ 905-793-3636 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
ਮਿਸੀਸਾਗਾ ਸਕੁਅਰ 1 ਦੇ ਏਰੀਏ ਚ 2025 ਵਿੱਚ ਕੰਪਲੀਟ ਹੋਣ ਜਾ ਰਹੀ 32 ਸਟੋਰੀ ਅਲਬਾ ਕੌਂਡੋ ਦੀ ਸੋਹਣੀ ਬਿਲਡਿੰਗ 418 ਯੂਨਿਟ ਬਣਨੇ ਨੇ। ਡਿਪੋਜ਼ਿਟ ਦੇਣਾ ਕਿਸ਼ਤਾਂ ਚ ਹੌਲੀ ਹੌਲੀ, ਤੁਸੀਂ ਇਹਦੇ ਚ ਆਪ ਰਹੋ, ਰੈਂਟ ਕਰਕੇ ਆਪਣੇ ਪੈਸੇ ਨੂੰ ਵਾਧਾ ਵੇਖੋ ਜਾਂ ਕਲੋਜ਼ਿੰਗ ਤੋਂ ਪਹਿਲਾਂ ਹੀ ਅਸਾਈਨਮੈਂਟ ਦੇ ਵੇਚ ਕੇ ਡਾਲਰ ਕਮਾਓ, ਮਰਜ਼ੀ ਤੁਹਾਡੀ। ਇਹ ਹਾਈ ਡਿਮਾਂਡ ਏਰੀਆ ਤੇ ਸ਼ਾਇਦ ਇਸ ਵੀਕਐਂਡ ਤੋਂ ਬਾਅਦ ਇੱਥੇ ਕੁਝ ਵੀ ਨਾ ਬਚੇ। ਸਾਡੇ ਕੋਲ ਐਲੋਕੇਟਡ ਯੂਨਿਟ ਨੇ ਤੇ ਤੁਹਾਡਾ ਮਨਪੌਂਦਾ ਯੂਨਿਟ ਗਰੰਟੀਡ ਬੁੱਕ ਕਰ ਸਕਦੇ ਹਾਂ। ਹੁਣੇ ਕਾਲ ਕਰੋ ਚਰਨਜੀਤ ਬਰਾੜ 6473008436 647-384-3600।
ओ यार, तेरी ये हैप्पी ते टेंशन फ्री जिंदगी दा राज की है?
सिमरन सैनी दी इंश्योरेंस पॉलिसी, जेड़ी जिंदगी दे नाल भी ते जिंदगी दे बाद भी साथ निभाउंदी है।
डिसेबिलिटी ते क्रिटिकल इलनेस,
टर्म इंश्योरेंस,
सुपर वीजा,
ट्रक ड्राइवर्स ले डिसेबिलिटी ते क्रिटिकल इलनेस दे चंगे प्लान लेके देंगे।
ते बच्चा ले RESP।
आज ही संपर्क करो ऑल काइंड इंश्योरेंस तो सिमरन सैनी नु
416-994-7272
416-994-7272।
Hi, baby.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਅਨ ਰੋਡ ਇਨ ਰੈਕਸਡੇਲ, 416-213-1165।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ੀਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ੀਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰ ਜੀ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ, ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770, 905-458-1777। ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, 3 ਤੋਂ ਲੈ ਕੇ 4 ਵਜੇ ਤੱਕ ਸਾਡਾ ਇਹ ਹੁੰਦਾ ਹੈ ਨਗਾਰਾ ਰੇਡੀਓ। ਪ੍ਰੋਗਰਾਮ ਦੇ ਦੌਰਾਨ ਸਾਡਾ ਨੰਬਰ ਹੁੰਦਾ 416-620-1778। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਦੇਰ ਸੂਰਜ ਨਹੀਂ ਛਿਪਦਾ ਉਨੀ ਦੇਰ ਤੱਕ ਇਸੇ ਫੋਨ 'ਤੇ ਤੁਸੀਂ ਫੋਨ ਕਰ ਸਕਦੇ ਹੋ। ਕੋਈ ਵੀ ਪ੍ਰੋਗਰਾਮ ਚੱਲਦਾ ਹੋਵੇ, ਕੋਈ ਵੀ ਹੋਸਟ ਬੈਠਾ ਹੋਵੇ, ਜੇ ਤੁਸੀਂ ਆਪਣੇ ਵਿਚਾਰ ਸਾਂਝੇ ਕਰਨੇ, ਕੋਈ ਜ਼ਰੂਰੀ ਸੂਚਨਾ ਦੇਣੀਆਂ, ਤਾਂ ਪੱਕਾ ਹੀ ਨੰਬਰ ਹੈ ਜੀ 416-620-1778। ਪ੍ਰੋਗਰਾਮ ਤੋਂ ਬਾਅਦ 'ਚ ਜਾਂ ਪਹਿਲਾਂ ਮੇਰੇ ਨਾਲ ਗੱਲਬਾਤ ਕਰਨੀ ਹੈ, ਨੰਬਰ 6-470-0084-36 ਆ। ਰਾਣਾ ਜੀ ਨਾਲ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 905-915-84-84 ਉਹਨਾਂ ਦਾ ਨੰਬਰ ਆ। ਅੱਜ ਸਵੇਰੇ ਹੀ ਬੜੀ ਦੁਖਦਾਇਕ ਖਬਰ ਆ ਜਿਹੜੀ ਉਹ ਮਿਲੀ ਜੀ। ਜੱਸੀ ਸਰਾਏ ਸਾਡੇ ਦੋਸਤ ਨੇ, ਐਕਸ਼ਨ ਆਟੋ ਕਲੀਨ ਵਾਲੇ ਅਤੇ ਪੰਜਾਬ TV ਦੇ ਮਾਲਕ, ਉਹਨਾਂ ਦੇ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ, ਉਹ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ। ਦੋਸਤੋ, ਇਹ ਬੜੀ ਔਖੀ ਘੜੀ ਹੁੰਦੀ ਹੈ ਜਦੋਂ ਪਰਿਵਾਰ ਦਾ ਕੋਈ ਮੈਂਬਰ ਆ ਜਿਹੜਾ ਉਹ ਤੁਰ ਜਾਂਦਾ ਦੁਨੀਆਂ ਦੇ ਵਿੱਚੋਂ। ਆਪਾਂ ਸ਼ਬਦਾਂ ਦੇ ਰਾਹੀਂ ਦੁੱਖ ਦਾ ਇਜ਼ਹਾਰ ਕਰਦੇ ਹਾਂ ਸਾਰੇ, ਸ਼ਬਦ ਮਨ ਨੂੰ ਢਾਰਸ ਦਿੰਦੇ ਨੇ, ਥੋੜ੍ਹੀ ਬਹੁਤ ਹਿੰਮਤ ਆਉਂਦੀ ਹੈ ਬੰਦੇ ਦੇ ਵਿੱਚ, ਉਹ ਸਾਰੀ ਜ਼ਿੰਦਗੀ ਉਹਦੇ ਸਾਹਮਣੇ ਆ ਜਾਂਦੀ ਹੈ ਜਦੋਂ ਤੁਹਾਡਾ ਕੋਈ ਪਿਆਰਾ ਸਤਿਕਾਰਾ ਦੁਨੀਆਂ ਤੋਂ ਜਾਂਦਾ। ਵੈਸੇ ਤਾਂ ਮਾਂ ਪਿਓ ਨੇ ਜਿਹੜੇ ਜੀ, ਭਾਵੇਂ ਫਿਜ਼ੀਕਲ ਤੌਰ 'ਤੇ ਇਹ ਦੁਨੀਆਂ 'ਚੋਂ ਚਲੇ ਵੀ ਜਾਣ, ਫਿਰ ਵੀ ਇਹ ਇਸ ਤਰ੍ਹਾਂ ਲੱਗਦਾ ਰਹਿੰਦਾ ਵੀ ਸਾਡੇ ਅੰਗ ਸੰਗੀ ਨੇ, ਕਿਉਂਕਿ ਉਹਨਾਂ ਦੁਆਰਾ ਜਿਹੜਾ ਸਾਨੂੰ ਲਾਈਫ ਸਟਾਈਲ ਦਿੱਤਾ ਗਿਆ, ਉਹਨਾਂ ਦੁਆਰਾ ਜਿਹੜੇ ਸਾਡੇ ਵਿੱਚ ਗੁਣ, ਸਾਡੇ ਸੁਭਾਅ ਦੇ ਵਿੱਚ ਚੰਗੀਆਂ ਗੱਲਾਂ ਅਚੇਤ ਤੌਰ 'ਤੇ ਹੀ ਆ ਜਾਂਦੀਆਂ ਨੇ, ਮੈਂ ਕਹੂੰਗਾ ਸਬਕੌਂਸ਼ੀਅਸਲੀ ਆ ਜਾਂਦੀਆਂ, ਉਹਨਾਂ ਨੂੰ ਵੇਖ ਕੇ ਹੀ। ਉਹਨਾਂ ਦੇ ਉੱਠਣ ਬੈਠਣ ਦਾ ਢੰਗ, ਗੱਲ ਕਰਨ ਦਾ ਢੰਗ, ਸਮਾਜ ਦੇ ਵਿੱਚ ਵਿਚਰਨ ਦਾ ਢੰਗ, ਉਹ ਸਾਡੇ ਵਿੱਚ ਆਪਣੇ ਆਪ ਹੀ ਆ ਜਾਂਦਾ, ਕਿਉਂਕਿ ਛੋਟਿਆਂ ਹੁੰਦਿਆਂ ਅਸੀਂ ਉਹਨਾਂ ਨੂੰ ਹੀ ਕਾਪੀ ਕਰਦੇ ਹਾਂ। ਸਾਡੇ ਰੋਲ ਮਾਡਲ ਸਾਡੇ ਮਾਂ ਪਿਓ ਹੀ ਹੁੰਦੇ ਨੇ। ਬਾਅਦ 'ਚ ਜਦੋਂ ਸਾਨੂੰ ਆਪ ਸਮਝ ਲੱਗਣ ਲੱਗਦੀ ਹੈ, ਫਿਰ ਅਸੀਂ ਦੁਨੀਆਂ ਨੂੰ ਦੇਖਣ ਦੇ ਕਾਬਲ ਬਣਦੇ ਹਾਂ, ਪਰ ਉਹ ਦੁਨੀਆਂ ਨੂੰ ਦੇਖਣ ਦੇ ਕਾਬਲ ਸਾਨੂੰ ਸਾਡੇ ਮਾਂ ਪਿਓ ਹੀ ਬਣਾਉਂਦੇ ਨੇ। ਉਹਨਾਂ ਦੁਆਰਾ ਦੱਸੀਆਂ ਗੱਲਾਂ ਸਵੇਰ ਤੋਂ ਸ਼ਾਮ ਤੱਕ ਸਾਡੇ ਮਨ ਦੇ ਵਿੱਚ ਘੁੰਮਦੀਆਂ ਹੀ ਰਹਿੰਦੀਆਂ ਨੇ, ਭਾਵੇਂ ਉਹ ਸਾਡੇ ਕੋਲ ਹੋਣ ਜਾਂ ਨਾ ਹੋਣ। ਕਿਸੇ ਵਿਦਵਾਨ ਨੇ ਗੱਲ ਕਹੀ ਸੀ, ਕਹਿੰਦੇ ਜੀ ਤੁਹਾਡੀ ਸਾਂਝ ਆ ਜਿਹੜੀ ਉਹ ਤਾਂ ਅਸਲ ਦੇ ਵਿੱਚ ਮਾਂ ਪਿਓ ਨਾਲ ਹੀ ਹੁੰਦੀ ਹੈ, ਅਗਲੀ ਜਨਰੇਸ਼ਨ ਆ ਜਿਹੜੀ ਉਹਦੇ ਨਾਲ ਸਾਂਝ ਤਾਂ ਹੁੰਦੀ ਆ, ਨੋ ਡਾਊਟ। ਉਹ ਤੁਸੀਂ ਉਹਨੂੰ ਆਪਣੇ ਐਂਗਲ ਤੋਂ ਦੇਖਦੇ ਹੋ, ਅਗਲੀ ਜਨਰੇਸ਼ਨ ਆਪਣੇ ਐਂਗਲ ਤੋਂ ਦੇਖਦੀ ਹੈ। ਬਸ ਜੀ ਉਹ ਇਹ ਕਹਿ ਲਈਏ ਸ਼ਬਦ ਕਈ ਵਾਰੀ ਜਿਹੜਾ ਰਿਲੇਸ਼ਨਸ਼ਿਪ ਹੁੰਦਾ ਉਹਦੇ ਅੱਗੇ ਛੋਟੇ ਰਹਿ ਜਾਂਦੇ ਨੇ ਅਤੇ ਮਾਂ ਪਿਓ ਜਿਹੜਾ ਕੁਛ ਸਾਨੂੰ ਦੇ ਕੇ ਜਾਂਦੇ ਨੇ ਉਹਦਾ ਅਹਿਸਾਸ ਸਾਨੂੰ ਬਹੁਤ ਸਾਲ ਬਾਅਦ ਜਾ ਕੇ ਹੁੰਦਾ ਅਤੇ ਮਾਂ ਪਿਓ ਨਾਲ ਜਿਹੜੀ ਨੇੜਤਾ ਹੁੰਦੀ ਹੈ ਜਦੋਂ ਕੋਲੇ ਸਾਡੇ ਬੈਠੇ ਹੁੰਦੇ ਨੇ ਬਹੁਤ ਵਾਰੀ ਸਾਨੂੰ ਐਂ ਲੱਗਦਾ ਹੀ ਨਹੀਂ ਹੁੰਦਾ ਬਈ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਦੇ ਕੋਲੇ ਬੈਠੇ ਹਾਂ ਉਹਦੀ ਛਾਂ ਹੇਠਾਂ ਬੈਠੇ ਹਾਂ ਸਾਨੂੰ ਅਹਿਸਾਸ ਨਹੀਂ ਹੁੰਦਾ ਬਸ ਜਦੋਂ ਉਹ ਛਾਂ ਸਾਥੋਂ ਦੂਰ ਹੋ ਜਾਂਦੀ ਹੈ ਫਿਰ ਹੀ ਸਾਨੂੰ ਪਤਾ ਲੱਗਦਾ ਫਿਰ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਫਿਰ ਹਰ ਰੋਜ਼ ਸਾਨੂੰ ਯਾਦ ਆਉਂਦਾ ਵਕਤ ਯਾਦ ਆਉਂਦਾ ਪਰ ਵਕਤ ਆ ਜਿਹੜਾ ਉਹ ਕਿਸੇ ਦੇ ਵੱਸ 'ਚ ਨਹੀਂ ਹੁੰਦਾ ਦੋਸਤੋ ਆਪਾਂ ਭੂਤਕਾਲ ਜਿਹਨੂੰ ਪਾਸਟ ਕਹਿੰਦੇ ਹਾਂ ਉਹਦੇ ਵਿੱਚ ਤਾਂ ਆਪਾਂ ਜਾ ਨਹੀਂ ਸਕਦੇ ਬਸ ਫਿਰ ਇਹ ਇਹਨੂੰ ਹੀ ਆਪਾਂ ਨੇਚਰ ਕਹਿੰਦੇ ਹਾਂ ਕੁਦਰਤ ਕਹਿੰਦੇ ਹਾਂ ਜੀ ਇਹਦੇ ਵਿੱਚ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਅਗਲੀ ਤੋਂ ਅਗਲੀ ਪੀੜ੍ਹੀ ਇਹ ਡਾਇਰੈਕਸ਼ਨ ਆ ਇਸ ਡਾਇਰੈਕਸ਼ਨ ਦੇ ਵਿੱਚ ਅੱਗੇ ਦੀ ਅੱਗੇ ਤੁਰਨਾ ਸਮਾਜ ਨੇ ਮਨੁੱਖੀ ਸਮਾਜ ਨੇ ਅਗਲੀਆਂ ਜਨਰੇਸ਼ਨ ਨੇ ਆਉਣਾ ਪਿਛਲੀਆਂ ਨੇ ਤੁਰਦੇ ਜਾਣਾ ਮੈਨੂੰ ਹੁਣ ਉਹ ਸ਼ਬਦ ਤਾਂ ਯਾਦ ਨਹੀਂ ਪਰ ਕਵਿਛਰ ਕਰਨੈਲ ਸਿੰਘ ਜੀ ਨੇ ਰਾਮੂਵਾਲੀਆ ਜਿਹੜੇ ਉਹਨਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਆਪਣੀ ਕਵਿਛਰੀ 'ਚ ਜ਼ਿਕਰ ਕੀਤਾ ਜੀ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਉਹਦੇ ਵਿੱਚ ਫਿਰ ਉਹ ਕਹਿੰਦੇ ਨੇ ਵੀ ਦੁਨੀਆ ਇਸ ਤਰ੍ਹਾਂ ਦੀ ਆ ਵੀ ਦਾਦਾ ਜਿਹੜਾ ਉਹ ਜਦੋਂ ਪੋਤਾ ਆਉਂਦਾ ਅਤੇ ਪੋਤਾ ਦੁਨੀਆ ਦੇ ਵਿੱਚ ਆਉਂਦਾ ਅਤੇ ਦਾਦਾ ਫਿਰ ਆਪਣੀ ਯਾਤਰਾ ਪੂਰੀ ਕਰਕੇ ਅਤੇ ਉੱਧਰ ਨੂੰ ਤੁਰ ਰਿਹਾ ਹੁੰਦਾ ਇਹ ਵੀ ਵਨ ਵੇ ਟ੍ਰੈਫਿਕ ਹੀ ਆ ਜੀ ਬਸ ਦੁਨੀਆ 'ਚ ਜਦੋਂ ਜਾਂਦੇ ਨੇ ਬਜ਼ੁਰਗ ਅਤੇ ਆਪਣੇ ਪਿੱਛੇ ਉਹ ਆਪਣੀਆਂ ਯਾਦਾਂ ਛੱਡ ਜਾਂਦੇ ਨੇ ਬਹੁਤ ਵਾਰ ਜੱਸੀ ਸਰਾਏ ਦੇ ਫਾਦਰ ਸਾਹਿਬ ਸੀ ਜਿਹੜੇ ਉਹਨਾਂ ਕੋਲ ਬੈਠਣ ਦਾ ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਜੀ ਬਾਕੀ ਇਸ ਤਰ੍ਹਾਂ ਹੁੰਦਾ ਜੀ ਜਦੋਂ ਤੁਸੀਂ ਧਿਆਨ ਦੇ ਨਾਲ ਬਜ਼ੁਰਗਾਂ ਦੀ ਸੰਗਤ ਕਰਦੇ ਹੋ ਸੰਗਤ ਨੂੰ ਸਾਡੇ ਸਮਾਜ ਦੇ ਵਿੱਚ ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਬੜੀ ਅਹਿਮ ਥਾਂ ਦਿੱਤੀ ਗਈ ਆ ਸੰਗਤ ਦਾ ਮਤਲਬ ਇਹ ਨਹੀਂ ਹੁੰਦਾ ਬਈ ਤੁਸੀਂ ਬੈਠੇ ਗੱਪਾਂ ਮਾਰੀ ਜਾਓ ਚਾਰ ਪੰਜ ਦੋਸਤਾਂ ਕੋਲ ਸੰਗਤ ਦਾ ਮਤਲਬ ਇਹ ਨਹੀਂ ਹੁੰਦਾ ਵੀ ਪਾਰਟੀ ਦੇ ਵਿੱਚ ਬੈਠੇ ਹੋ ਚੰਗੇ ਬੰਦਿਆਂ ਦੀ ਸੰਗਤ ਕਰਨ ਨੂੰ ਕਿਹਾ ਗਿਆ ਚੰਗੇ ਬੰਦਿਆਂ ਦੀ ਜਦੋਂ ਸੰਗਤ ਦੀ ਗੱਲ ਆਉਂਦੀ ਹੈ ਉਦੋਂ ਫਿਰ ਤੁਸੀਂ ਦੇਖਦੇ ਹੋ ਵੀ ਬਜ਼ੁਰਗ ਆ ਜਿਹੜੇ ਜਦੋਂ ਸਿਆਣੀਆਂ ਗੱਲਾਂ ਕਰਦੇ ਸਾਨੂੰ ਉਹਨਾਂ 'ਚੋਂ ਆਪਣਾ ਮਾਂ ਪਿਓ ਦਿਸਣ ਲੱਗ ਜਾਂਦਾ ਇਸੇ ਕਰਕੇ ਸਾਡੇ ਪੰਜਾਬੀ ਸਮਾਜ 'ਚ ਕਹਿੰਦੇ ਵੀ ਬਜ਼ੁਰਗਾਂ ਦਾ ਸਤਿਕਾਰ ਮਤਲਬ ਤੁਹਾਡੇ ਆਪਦੇ ਮਾਂ ਪਿਓ ਵੀ ਵਿੱਚ ਹੀ ਆ ਗਏ ਤੁਹਾਡੇ ਮਾਂ ਪਿਓ ਭਾਵੇਂ ਫਿਜ਼ੀਕਲੀ ਦੂਰ ਬੈਠੇ ਨੇ ਨਹੀਂ ਹੈਗੇ ਦੁਨੀਆ ਦੇ ਵਿੱਚ ਪਰ ਇਹਨੂੰ ਸ਼ਬਦਾਂ ਰਾਹੀਂ ਇਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਪਰ ਕਿਉਂਕਿ ਉਹ ਉਮਰ ਦੇ ਇੱਕੋ ਜਿਹੇ ਹਾਣੀ ਹੁੰਦੇ ਨੇ ਜਿਹੜੀਆਂ ਗੱਲਾਂ ਇੱਕ ਨੌਜਵਾਨ ਦਾ ਪਿਓ ਕਰ ਰਿਹਾ ਦੂਸਰੇ ਨੌਜਵਾਨ ਦਾ ਪਿਓ ਵੀ ਆਲਮੋਸਟ ਸੇਮ ਗੱਲਾਂ ਹੀ ਕਰ ਰਿਹਾ ਸੇਮ ਹੀ ਸੁਭਾਅ ਕਿਉਂਕਿ ਜਨਰੇਸ਼ਨ ਗੈਪ ਆ ਜਿਹੜਾ ਉਹ ਤਾਂ ਪੈਣਾ ਪੀੜ੍ਹੀਆਂ 'ਚ ਪੈਣਾ ਨਾ ਪਾੜਾ ਉਹ ਤਾਂ ਜਿਹੜੇ ਇੱਕੋ ਪੀੜ੍ਹੀ ਦੇ ਲੋਕ ਨੇ ਉਹਨਾਂ ਦੇ ਵਿੱਚ ਬਹੁਤ ਕੁਝ ਇੱਕ ਮਤ ਹੁੰਦਾ ਇੱਕ ਕਈ ਗੱਲਾਂ 'ਤੇ ਉਹਨਾਂ ਦੀ ਸਹਿਮਤੀ ਹੁੰਦੀ ਹੈ ਅਤੇ ਜਦੋਂ ਬੰਦਾ ਬਜ਼ੁਰਗ ਅਵਸਥਾ ਵੱਲ ਜਾਂਦਾ ਬਹੁਤ ਸਾਰੇ ਉਹ ਕੌਸ਼ਨਸ ਬਹੁਤ ਸਾਰੀਆਂ ਉਹ ਗੱਲਾਂ ਨੌਜਵਾਨ ਪੀੜ੍ਹੀ ਨੂੰ ਸੁਚੇਤ ਜਾਂ ਅਚੇਤ ਰੂਪ ਦੇ ਵਿੱਚ ਦੱਸ ਕੇ ਜਾਂਦੇ ਨੇ ਇਸ਼ਾਰਾ ਕਰਕੇ ਜਾਂਦੇ ਨੇ ਬਈ ਇਹ ਗੱਲਾਂ ਤੋਂ ਸੁਚੇਤ ਰਹਿਓ ਅਤੇ ਆਹ ਜਿਹੜੀਆਂ ਗੱਲਾਂ ਇਹਨਾਂ ਨੂੰ ਅਪਣਾ ਕੇ ਰੱਖਿਓ ਇਸ ਕਰਕੇ ਮੈਂ ਕਹਿੰਦਾ ਵੀ ਜਦੋਂ ਕੋਈ ਵੀ ਬਜ਼ੁਰਗ ਗੱਲ ਕਰ ਰਿਹਾ ਹੋਵੇ ਸਿਆਣੀ ਗੱਲ ਕਰ ਰਿਹਾ ਹੋਵੇ ਗਿਆਨ ਦੀ ਅਤੇ ਉਹਦੇ ਵਿੱਚੋਂ ਵੀ ਤੁਹਾਨੂੰ ਆਪਣਾ ਮਾਂ ਪਿਓ ਹੀ ਝਲਕਦਾ ਹੁੰਦਾ ਇਸੇ ਕਰਕੇ ਸਾਡੇ ਪੰਜਾਬੀ ਸਮਾਜ ਦੇ ਵਿੱਚ ਇਹ ਗੱਲ ਕਹੀ ਗਈ ਹੈ ਬਈ ਵੱਡਿਆਂ ਦਾ ਸਤਿਕਾਰ ਕਰੋ ਉਵੇਂ ਹੀ ਸਤਿਕਾਰ ਕਰੋ ਜਿਵੇਂ ਤੁਸੀਂ ਆਪਣੇ ਮਾਂ ਪਿਓ ਦਾ ਕਰਦੇ ਹੋ ਅਤੇ ਖਾਸ ਕਰਕੇ ਕੁਝ ਲੋਕ ਹੁੰਦੇ ਨੇ ਉਹ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਆ ਜ਼ਿੰਦਗੀ ਪ੍ਰਤੀ ਇਹੋ ਜਿਹਾ ਹੁੰਦਾ ਵੀ ਉਹਨਾਂ ਨੇ ਕਦੇ ਮੱਥੇ 'ਤੇ ਤਿਉੜੀ ਨਹੀਂ ਪਾਈ ਕਦੇ ਉਹਨਾਂ ਨੇ ਕੋਈ ਉੱਚੀ ਨੀਵੀਂ ਵਾਚ ਗੱਲ ਨਹੀਂ ਕੀਤੀ ਜੇ ਸਮਝਾਉਣਾ ਵੀ ਕਿਸੇ ਨੂੰ ਠਰਮੇਜ ਦੇ ਨਾਲ ਬੜੇ ਪ੍ਰੇਮ ਦੇ ਨਾਲ ਗੱਲ ਕਰਕੇ ਅੱਜ ਸਾਨੂੰ ਸਾਰਿਆਂ ਨੂੰ ਅਫਸੋਸ ਆ ਜੀ ਇੱਕ ਤਾਂ ਸਾਡੀ ਟੀਮ ਦੇ ਮੈਂਬਰ ਆ ਫਿਰ ਇਸ ਕਰਕੇ ਨੇੜਤਾ ਥੋੜ੍ਹੀ ਜਿਹੀ ਵੱਧ ਹੁੰਦੀ ਹੈ ਜੱਸੀ ਸਰਾਏ ਜੀ ਸਾਡੇ ਬ੍ਰੌਡਕਾਸਟਰ ਐਸੋਸੀਏਸ਼ਨ ਦੇ ਮੈਂਬਰ ਨੇ ਬਾਕੀ ਅਸੀਂ ਪੰਜਾਬ ਟੀ ਵੀ ਜਿਹੜਾ ਕਰਦੇ ਹਾਂ ਉਹਦੇ ਵੀ ਉਹ ਕਰਤਾ ਧਰਤਾ ਨੇ ਅਤੇ ਐਕਸ਼ਨ ਆਟੋਕਲੀਜਨ ਦੇ ਵਿੱਚ ਜਿਹੜੇ ਫਾਦਰ ਸਾਹਿਬ ਸੀ ਉਹ ਆ ਜਾਂਦੇ ਸੀ ਇਹਨਾਂ ਦੇ ਅਤੇ ਉੱਥੇ ਜਾਂ ਟੀ ਵੀ ਸਟੇਸ਼ਨ 'ਤੇ ਵੀ ਕਈ ਵਾਰੀ ਜਾਂ ਪ੍ਰੋਗਰਾਮਾਂ 'ਤੇ ਬਹੁਤ ਵਾਰੀ ਮਿਲਣਾ ਅਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੁਛ ਖੁੱਸ ਗਿਆ ਹੋਵੇ ਵੈਕਿਊਮ ਜੀ ਕ੍ਰੀਏਟ ਹੋ ਜਾਂਦੀ ਆ ਵੈਸੇ ਤਾਂ ਕਿਸੇ ਦਾ ਵੀ ਮਾਂ ਪਿਓ ਜਦੋਂ ਦੁਨੀਆ ਤੋਂ ਜਾਂਦਾ ਜੀ ਮਾਂ ਪਿਓ ਭੈਣ ਭਰਾ ਕੋਈ ਵੀ ਬੰਦਾ ਜਾਂਦਾ ਅਤੇ ਉਹ ਇੱਕ ਖਲਾਅ ਜਿਹਾ ਜ਼ਿੰਦਗੀ ਦੇ ਵਿੱਚ ਪੈਦਾ ਕਰ ਜਾਂਦਾ ਜਿਹੜਾ ਬਾਅਦ 'ਚ ਭਰਿਆ ਨਹੀਂ ਜਾਂਦਾ ਜ਼ਿੰਦਗੀ ਆ ਜੀ ਜ਼ਿੰਦਗੀ ਦੀ ਰਫ਼ਤਾਰ ਆ ਇਸ ਜ਼ਿੰਦਗੀ ਦੇ ਵਿੱਚ ਆਉਣਾ ਜਾਣਾ ਬਣਿਆ ਇਹ ਸੱਚਾਈ ਹੈ। ਪਰ ਜਦੋਂ ਆਪਣਾ ਕੋਈ ਦੁਨੀਆ ਤੋਂ ਜਾਂਦਾ ਫਿਰ ਉਦੋਂ ਵੱਧ ਦੁੱਖ ਲੱਗਦਾ ਸੀ। ਇਸ ਦੁੱਖ ਦੀ ਘੜੀ ਜੱਸੀ ਸਰਾਏ ਜੀ ਦੇ ਪਰਿਵਾਰ ਦੇ ਨਾਲ ਹਾਂ ਜੀ, ਸਾਨੂੰ ਪਤਾ ਕਿ ਔਖੀ ਘੜੀ ਹੁੰਦੀ ਹੈ। ਮੇਰੇ ਨਾਲ ਸ਼ਾਇਦ ਇੱਕ ਦੋ ਕਾਲਰ ਨੇ ਜੀ, ਇਸ ਤੋਂ ਪਹਿਲਾਂ ਕਿ ਸ਼ਿਵਿੰਦਰ ਨੂੰ ਮੈਂ ਲਾਈਨ 'ਤੇ ਲਵਾਂ, ਕਾਲਰਸ ਨੂੰ ਲਾਈਨ 'ਤੇ ਲੈ ਲੈਂਦੇ ਆਪਾਂ ਪਹਿਲਾਂ। ਹਾਂਜੀ ਨਿੱਘਾ, ਸਵਾਗਤ ਤੁਹਾਡਾ ਜੀ।
ਸਤਿ ਸ਼੍ਰੀ ਅਕਾਲ ਜੀ,
ਤੁਸੀਂ ਆਨ ਦਾ ਏਅਰ ਹੋ ਜੀ।
ਬਰਾੜ ਸਾਹਿਬ ਕੀ ਹਾਲ ਚਾਲ ਹੈ? ਹਰਭਜਨ ਸਿੰਘ,
ਹਾਂਜੀ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਹੋਰ ਪਰਿਵਾਰ ਠੀਕ ਠਾਕ?
ਵਧੀਆ ਜੀ, ਵਧੀਆ ਵਧੀਆ।
ਬਾਕੀ ਬਾਈ ਜੀ, ਬੜੀ ਦੁਖਦਾਈ ਖਬਰ ਸੁਣੀ ਆ ਬਾਈ, ਜੱਸੀ ਸਰਾਏ ਹੁਣੀ ਬੜੀ ਵਧੀਆ ਸ਼ਖਸੀਅਤ ਹੈਗੀ ਤੇ ਬਹੁਤ ਵਧੀਆ ਸਮਾਜ ਦੇ ਵਿਚ ਵਿਚਰ ਰਹੇ ਆ ਤੇ ਬਹੁਤ ਸਮਾਜ ਨੂੰ ਸੇਧ ਰਹੇ ਦੇ ਰਹੇ ਆ। ਉਹਨਾਂ ਦੇ ਪਿਤਾ, ਸਤਿਕਾਰਯੋਗ ਪਿਤਾ ਜੀ ਦੀ ਮੌਤ ਦੇ ਉੱਤੇ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਜੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਦਾਂਗਾ। ਤੇ ਕਿਉਂਕਿ ਮਾਂ ਪਿਓ ਬਹੁਤ ਕੀਮਤੀ ਗਹਿਣਾ ਹੁੰਦੇ ਆ ਕਿ ਜਦੋਂ ਮਾਂ ਪਿਓ ਚਲੇ ਜਾਂਦੇ ਆ, ਕੋਈ ਵੀ ਜਾਣੀ ਜ਼ਿੰਦਗੀ ਚੋਂ ਜਿਵੇਂ ਤੁਸੀਂ ਦੱਸਿਆ ਹੈਗਾ ਚਲਿਆ ਜਾਂਦਾ ਤੇ ਉਹਦਾ ਘਾਟਾ ਕਦੇ ਵੀ ਪੂਰਾ ਨਹੀਂ ਹੁੰਦਾ ਹੈਗਾ। ਪਰਮਾਤਮਾ ਦੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ, ਜਿਹੜਾ ਕਿ ਬਹੁਤ ਔਖਾ ਹੁੰਦਾ ਹੈਗਾ ਇਸ ਦੁੱਖ ਦੀ ਘੜੀ ਦੇ ਵਿੱਚ। ਪੂਰਨ ਤੌਰ ਤੇ ਇਸ ਪਰਿਵਾਰ ਦੇ ਨਾਲ ਸ਼ਰੀਕ ਹੁੰਦੇ ਹੈਗੇ ਤੇ ਬਾਕੀ ਬਹੁਤ ਧੰਨਵਾਦ ਬਰਾੜ ਸਾਹਿਬ ਤੁਹਾਡਾ।
ਮਿਹਰਬਾਨੀ ਜੀ, ਧੰਨਵਾਦ। ਸ਼ਾਇਦ ਇੱਕ ਕਾਲਰ ਹੋਰ ਨੇ ਮੇਰਾ ਖਿਆਲ। ਨਹੀਂ ਜੀ, ਸ਼ਿਵਿੰਦਰ ਜੀ ਨੇਗਾ, ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਚਰਨਜੀਤ ਮਿਹਰਬਾਨੀ ਜੀ, ਜੋ ਦੁੱਖ ਦੀ ਖਬਰ ਸੁਣਾਈ ਆ, ਮੈਂ ਵੀ ਦੂਰ ਬੈਠਾ, ਕਾਫੀ ਦੂਰ ਬੈਠਾ ਤੁਹਾਡੇ ਤੇ, ਲੇਕਿਨ ਮੈਂ ਵੀ ਇਸ ਦੁੱਖ ਦੇ ਵਿੱਚ ਸ਼ਰੀਕ ਹੈ ਕਿਉਂਕਿ ਸਾਡੇ ਜਿਹੜੇ ਦੋਸਤ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਵੱਡੀ ਟ੍ਰੈਜਡੀ ਹੋਈ ਹੈ ਤੇ ਫਿਰ ਅਸੀਂ ਵੀ ਜਿਹੜਾ ਹੈਗਾ ਕਿਵੇਂ ਇਸ ਤੋਂ ਜਿਹੜਾ ਹੈਗਾ ਅਣਭਿੱਜੇ ਰਹਿ ਸਕਦੇ ਹਾਂ, ਕਿਉਂਕਿ ਅਸੀਂ ਵੀ ਇਨਸਾਨ ਹੈ, ਸਾਨੂੰ ਵੀ ਇਸ ਤਰ੍ਹਾਂ ਦੇ ਜਜ਼ਬੇ ਹੈਗੇ ਨੇ, ਸਾਡੇ ਵੀ ਉਨੇ ਪਿਆਰੇ ਨੇ ਜਿਹੜੇ ਜਾਂਦੇ ਨੇ, ਉਹ ਅਹਿਸਾਸ ਅਸੀਂ ਕਰ ਸਕਦੇ ਹਾਂ ਵੀ ਜਦੋਂ ਕਿਤੇ ਸਾਡਾ ਕੋਈ ਪਿਆਰਾ ਗਿਆ ਹੋਏਗਾ ਤਾਂ ਕਿ ਕੋਈ ਅਸੀਂ ਜਿੰਨੇ ਤੰਗ ਸੀਗੇ ਜਾਂ ਦੁਖੀ ਸੀਗੇ ਤਾਂ ਸਾਡਾ ਦੋਸਤ ਵੀ ਕਿੰਨਾ ਹੋਏਗਾ। ਸੋ ਮੇਰੇ ਵੱਲੋਂ ਜਿਹੜਾ ਉਹਨਾਂ ਨੂੰ ਜਿਹੜਾ ਹੈਗਾ ਆਪਣੇ ਵੱਲੋਂ ਜਿਹੜੀਆਂ ਹੈਗੀਆਂ ਕਿ ਇਹੀ ਕਹਾਂਗਾ ਕਿ ਕਹਿਣਾ ਬੜਾ ਮੁਸ਼ਕਿਲ ਹੁੰਦਾ ਕਿਉਂਕਿ ਵੀ ਤੁਸੀਂ ਹੌਸਲਾ ਰੱਖੋ, ਪਰ ਫਿਰ ਵੀ ਇਹ ਸ਼ਬਦ ਜਿਹੜੇ ਹੈਗੇ ਕਹਾਂਗਾ, ਕਈ ਵਾਰ ਇਹ ਸ਼ਬਦ ਕਾਫੀ ਹਿੰਮਤ ਵੀ ਦੇਣਗੇ ਅੱਗੇ ਜਾ ਕੇ।
ਬਿਲਕੁਲ ਜੀ ਬਿਲਕੁਲ, ਸ਼ਿਵਿੰਦਰ ਜੀ ਧੰਨਵਾਦ ਤੁਹਾਡਾ। ਸ਼ਿਵਿੰਦਰ ਜੀ, ਆਪਾਂ ਅੱਜ ਦੇ ਵਿਸ਼ੇ ਵੱਲ ਆਉਣ ਤੋਂ ਪਹਿਲਾਂ ਥੋੜੀ ਜੀ ਮੈਨੂੰ ਖਬਰ ਤੇ ਜਾਣਕਾਰੀ ਹੈ ਜਿਹੜੀ ਉਹ ਸਾਡੇ ਸਰੋਤਿਆਂ ਨੂੰ ਦੇ ਜੋ। ਕੱਲ ਇੱਕ ਵੀਡੀਓ ਚੱਲ ਰਹੀ ਸੀ, ਉਹਦੇ ਵਿੱਚ ਇੱਕ ਸ਼੍ਰੀਮਤੀ ਹੈ ਜਿਹੜੀ ਉਹ ਕਿਸਾਨ ਸੰਘਰਸ਼ ਬਾਰੇ ਬੜਾ ਪੁੱਠਾ ਸਿੱਧਾ ਬੋਲ ਰਹੀ ਸੀ। ਇਹ ਗੁੰਡੇ ਤੇ ਮਵਾਲੀ ਨੇ, ਕਹਿੰਦੇ ਨਹੀਂ ਤਾਂ ਕਿਸਾਨ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਹੁੰਦੇ ਆ, ਉਹਨੂੰ ਇਹ ਨਹੀਂ ਪਤਾ ਬਈ ਖੇਤਾਂ ਦਾ ਕੰਮ ਤਾਂ ਅਜੇ ਵੀ ਚੱਲ ਰਿਹਾ ਤੇ ਖੇਤਾਂ ਦਾ ਕੰਮ ਲੋਕ ਕਿਵੇਂ ਕਰ ਰਹੇ ਨੇ। ਮੈਂ ਤੁਹਾਨੂੰ ਕੁਝ ਕੁ ਪਿੰਡਾਂ ਦੀਆਂ ਉਦਾਹਰਣਾਂ, ਵੈਸੇ ਲੋਕ ਸਾਡੇ ਦੇ ਜਾਂਦੇ ਨੇ ਪਰ ਮੇਰੀ ਕਈ ਪਿੰਡਾਂ ਦੇ ਵਿੱਚ ਜਿੰਨੀ ਕੁ ਗੱਲ ਹੁੰਦੀ ਹੈ, ਉਹ ਕਹਿੰਦੇ ਜੀ ਪਿੰਡਾਂ ਦੇ ਵਿੱਚ ਡਿਊਟੀਆਂ ਲੱਗੀਆਂ ਹੋਈਆਂ ਨੇ ਬਕਾਇਦਾ ਤੌਰ ਤੇ, ਜਿਹੜੇ ਕਿਸਾਨ ਜਾਂਦੇ ਨੇ ਉਹਨਾਂ ਦੇ ਪਸ਼ੂ ਜਾਨਵਰ ਖੇਤੀ ਦਾ ਕੰਮ ਤੇ ਉਹ ਸਾਰਾ ਪਿੱਛੋਂ ਪਿੰਡ ਵਾਲੇ ਸਾਂਭਦੇ ਨੇ ਤੇ ਕਈ ਵਾਰੀ ਤਾਂ ਪਿੰਡ ਵਾਲੇ ਨੇ ਡਿਊਟੀਆਂ ਲਾਈਆਂ ਹੋਈਆਂ ਨੇ, ਪਿੰਡਾਂ ਤੋਂ ਬਕਾਇਦਾ ਵਹੀਕਲਸ ਜਾਂਦੇ ਨੇ, 10-15 ਬੰਦੇ ਜਾਂਦੇ ਨੇ, ਉਹ 10 ਦਿਨ ਰਹਿੰਦੇ ਨੇ, ਉਹ ਵਹੀਕਲ ਟਰੱਕ ਜਾਂ ਉਹ ਕੀਤਾ ਹੋਇਆ ਬਕਾਇਦਾ ਤੌਰ 'ਤੇ ਪਿੰਡ ਵਾਲੇ ਸਾਂਝੇ ਤੌਰ 'ਤੇ ਫੰਡ ਦਿੰਦੇ ਨੇ ਤੇ ਉਹ ਵਾਪਸ ਉਹਨਾਂ ਨੂੰ ਲੈ ਕੇ ਆਉਂਦੇ ਨੇ, ਦੂਜੇ ਬੰਦੇ ਚਲੇ ਜਾਂਦੇ ਨੇ, ਉਹ ਪਹਿਲੇ ਆ ਜਾਂਦੇ ਨੇ। ਜਾਣੀ ਉਹਨੂੰ ਇਹ ਨਹੀਂ ਪਤਾ ਸ਼੍ਰੀਮਤੀ ਨੂੰ ਬਈ ਕਿਸਾਨ ਆ ਜਿਹੜਾ, ਕਿਸਾਨ ਕੋਲ ਹਿੰਮਤ ਅਤੇ ਦਲੇਰੀ ਬਹੁਤ ਹੁੰਦੀ ਆ। ਦੁਨੀਆਂ ਦੇ ਵਿੱਚ ਬਾਕੀ ਸਾਰੇ ਕੰਮ ਕਰਨ ਵਾਲੇ ਲੋਕ ਮਹਾਨ ਨੇ, ਪਰ ਇਹਦੀ ਮਹਾਨਤਾ ਕਿਸਾਨ ਦੇ ਕੰਮ ਦੀ ਇਹ ਆ ਵੀ ਬਾਕੀ ਕੰਮ ਕਰਨ ਵਾਲੇ ਲੋਕ ਤਾਂ ਘੰਟੇ ਬਾਅਦ ਜਾਂ ਹਫ਼ਤੇ ਬਾਅਦ ਘੰਟੇ ਦੇ ਪੈਸੇ ਲੈ ਕੇ ਘਰੇ ਆ ਕੇ ਸੌਂ ਜਾਂਦੇ ਨੇ, ਇਹ ਸਾਰਾ ਸਾਲ ਮਿਹਨਤ ਕਰਦਾ ਰਹਿੰਦਾ ਅਤੇ ਆਪਦੀ ਫਸਲ ਵੀ ਕੁਦਰਤ ਦੇ ਆਸਰੇ ਛੱਡ ਦਿੰਦਾ। ਕੋਈ ਪਤਾ ਨਹੀਂ ਫਸਲ 'ਤੇ ਕਦੋਂ ਗੜੇ ਪੈ ਜਾਣੇ ਆ, ਕਦੋਂ ਕਰੋਪੀ ਕੁਦਰਤ ਦੀ ਉਹਦਾ ਸ਼ਿਕਾਰ ਹੋ ਜਾਣਾ, ਅਤੇ ਉਸ ਤੋਂ ਬਾਅਦ 'ਚ ਵੀ ਕਿਸਾਨ ਕਹਿੰਦਾ ਵੀ ਚੱਲ ਐ ਸਾਰੀ ਚੰਗੀ ਗੱਲ ਇਹ ਹੋਈ, ਮੇਰੇ ਜੇਬ 'ਚੋਂ ਪੱਲਿਓ ਨਹੀਂ ਪੈਸੇ ਪਏ। ਜਿਹੜੀ ਇੰਨੀ ਗੱਲ 'ਤੇ ਸੰਤੁਸ਼ਟੀ ਕਰ ਲੈਂਦਾ ਅੰਨਦਾਤਾ ਜਿਹਨੂੰ ਕਿਤਾਬਾਂ ਦੇ ਵਿੱਚ ਕਿਹਾ ਗਿਆ, ਉਹਨੂੰ ਉਹ ਦੱਸ ਰਹੀ ਹੈ ਕਹਿੰਦੀ ਗੁੰਡੇ ਤੇ ਮਵਾਲੀ ਇਕੱਠੇ ਹੋਏ ਨੇ, ਉਹਦੇ ਬਾਰੇ ਜ਼ਰੂਰ ਗੱਲ ਕਰਕੇ ਜਾਓ ਜੀ।
ਦੇਖੋ ਕੱਲ ਇਹਨੇ ਗੱਲ ਕੀਤੀ ਸੀ ਕਿ ਕਿਸਾਨਾਂ ਨੇ ਵੀ ਵੈਸੇ ਚੰਗਾ ਜਵਾਬ ਦਿੱਤਾ ਉਹਦਾ, ਬਾਅਦ ਵਿੱਚ ਉਹਨੇ ਆਪਣੇ ਬਿਆਨ ਨੂੰ ਵਾਪਸ ਵੀ ਲੈ ਲਿਆ। ਇਸ ਸਮੇਂ ਉਹ ਮੀਨਾਕਸ਼ੀ ਲੇਖੀ ਭਾਰਤ ਸਰਕਾਰ ਦੇ ਵਿੱਚ ਕੈਬਿਨਟ ਰਾਜ ਮੰਤਰੀ ਹੈ, ਹੁਣੀ ਹੁਣੀ ਬਣਾਈ ਗਈ ਹੈ। ਦੇਖੋ ਉਹਨੇ ਜਿਹੜੀ ਗੱਲ ਕੀਤੀ ਆਪਦੀ ਸਰਕਾਰ ਨੂੰ ਜਾਂ ਆਪਦੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਕੀਤੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਚਰਨਜੀਤ। ਪਰ ਚੀਜ਼ ਇਹ ਹੈਗੀ ਆ ਕਿ ਬੀਬੀ ਨੇ ਇਹ ਥੋੜਾ ਜਿਹਾ ਯੋਗੀ ਆਦਿੱਤਨਾਥ ਤੋਂ ਕਾਪੀ ਕਰਕੇ ਗੱਲ ਕੀਤੀ ਆ, ਥੋੜੀ ਜਿਹੀ ਅੱਗੇ ਵੱਧ ਗਈ। ਉਹਨੇ ਕਿਹਾ ਸੀ ਕਿ ਕਿਸਾਨ ਆ ਜਿਹੜੇ ਉਹ ਖੇਤਾਂ ਵਿੱਚ ਹੀ ਚੰਗੇ ਲੱਗਦੇ ਹੈਗੇ ਨੇ, ਉਹ ਮਤਲਬ ਬਾਹਰ ਨੀ ਚੰਗੇ ਲੱਗਦੇ। ਤੇ ਹੁਣ ਸਵਾਲ ਇਹ ਹੈਗਾ ਕਿ ਜੇ ਆਹੀ ਮੰਨਣਾ ਹੋਵੇ ਵੀ ਫਲਾਣਾ ਬੰਦਾ ਫਲਾਣੀ ਜਗ੍ਹਾ ਚੰਗਾ ਲੱਗਦਾ, ਜਿਹੜੇ ਬਾਹਰ ਨੇ ਉਹ ਗੁੰਡੇ ਨੇ, ਤਾਂ ਵੀ ਯੋਗੀ ਆਦਿੱਤ ਨਾਥ ਤਾਂ ਫਿਰ ਆਪਣੇ ਡੇਰੇ ਚ ਚੰਗਾ ਲੱਗਦਾ ਹੈਗਾ, ਤੇ ਯੋਗੀ ਆਦਿੱਤ ਨਾਥ ਜੇ ਬਾਹਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਤਾਂ ਉਹ ਗੁੰਡਾ ਹੋਇਆ, ਫਿਰ ਅਸੀਂ ਵੀ ਕਹਿ ਸਕਦੇ ਹਾਂ। ਤੇ ਦੂਸਰਾ ਮਸਲਾ ਇਹ ਵੇਖ ਕੇ ਜੇ ਆਹੀ ਦੇਖਣਾ ਵੀ ਆਪਣੇ ਕੰਮ ਵਿੱਚ ਹੀ ਬੰਦੇ ਚੰਗੇ ਲੱਗਦੇ ਨੇ, ਤਾਂ RSS ਕਹਿੰਦੀ ਅਸੀਂ ਸਿਰਫ ਸਮਾਜ ਸੁਧਾਰਕ ਸੰਸਥਾ ਹੈਗੀ ਆ, RSS ਨੂੰ ਵੀ ਸਮਾਜ ਸੁਧਾਰ ਦੇ ਕੰਮ ਚੰਗੇ ਲੱਗਦੇ ਨੇ, ਸੱਤਾ ਵਿੱਚ ਇੰਟਰਸਟ ਲੈਣਾ ਉਹਦੇ ਲਈ ਫਿਰ ਗੁੰਡਾ ਕਰਦੀ ਹੈ ਬਈ, ਜੇ ਆਹੀ ਤੁਸੀਂ ਮਿਥਣਾ ਹੈਗਾ ਢਾਂਚਾ। ਸੋ ਇਸ ਕਰਕੇ ਇਹ ਇੱਕ ਨਾ ਘੜਿਆ ਘੜਾਇਆ ਜੇ ਇਹਨਾਂ ਦਾ ਹੈਗਾ ਵਾ ਜਵਾਬ ਵੀ ਫਲਾਣਾ ਕੰਮ ਕਰਦੇ ਫਲਾਣੇ ਚੰਗੇ ਲੱਗਦੇ ਆ। ਪਹਿਲੀ ਗੱਲ ਹੈ ਕਿ ਇਨਸਾਨ ਜਿਹੜਾ ਮੁਕੰਮਲ ਕਿਸੇ ਇੱਕ ਕੰਮ ਨਾਲ ਨਹੀਂ ਹੁੰਦਾ, ਜਿਵੇਂ ਭਾਰਤ ਦੁਨੀਆਂ ਦੇ ਇੱਕ ਪ੍ਰਸਿੱਧ ਰਾਜਨੀਤਿਕ ਸ਼ਾਸਤਰੀ ਹੋਇਆ ਡੇਵਿਡ ਇੰਸਟਨ, ਉਹ ਕਹਿੰਦਾ ਕਿ ਇਨਸਾਨ ਨਾ ਇੱਕੋ ਸਮੇਂ ਬਹੁਤ ਸਾਰੀਆਂ ਪ੍ਰਣਾਲੀਆਂ 'ਚ ਗੁਜ਼ਰ ਰਿਹਾ ਹੁੰਦਾ। ਜਿਵੇਂ ਮੰਨ ਲਓ ਕਿ ਉਦਾਹਰਣ ਦੇ ਤੌਰ 'ਤੇ ਚਰਨਜੀਤ ਤੁਸੀਂ ਉਰੇ ਰੇਡੀਓ ਸ਼ੋਅ ਕਰ ਰਹੇ ਹੋ, ਇੱਥੇ ਤੁਸੀਂ ਰੇਡੀਓ ਹੋਸਟ ਹੋ ਜਾਂ ਫਿਰ ਤੁਸੀਂ ਜਿਹਨੂੰ ਕਹਿੰਦੇ ਹੋ ਕਿ ਪੱਤਰਕਾਰ ਹੋ, ਫਿਰ ਤੁਸੀਂ ਆਪਣੇ ਘਰੇ ਜਾਓਗੇ, ਉੱਥੇ ਤੁਸੀਂ ਇੱਕ ਪਰਿਵਾਰਕ ਪ੍ਰਣਾਲੀ ਦਾ ਹਿੱਸਾ ਹੈਗੇ ਹੋ, ਤੁਸੀਂ ਉੱਥੇ ਕਿਸੇ ਦੇ ਪਤੀ ਹੋ ਕਿਸੇ ਦੇ ਪਿਤਾ ਹੋ, ਹੈ ਫਿਰ ਤੁਸੀਂ ਇੱਕ ਬਿਜ਼ਨਸ ਕਰਨ ਜਾਓਗੇ, ਉੱਥੇ ਤੁਸੀਂ ਇੱਕ ਹੋਰ ਮੁਆਸ਼ਰੇ ਦੀ ਪ੍ਰਣਾਲੀ ਦੇ ਵਿੱਚ ਹੈਗੇ ਹੋ। ਇਨਸਾਨ ਦੀਆਂ ਕਈ ਪ੍ਰਣਾਲੀਆਂ ਹੁੰਦੀਆਂ ਨੇ, ਉਹਨੂੰ ਤੁਸੀਂ ਐਂ ਨਹੀਂ ਪਰਿਭਾਸ਼ਿਤ ਕਰ ਸਕਦੇ ਕਿ ਅੱਛਾ ਫਿਰ ਇਨਸਾਨ ਇਕੱਲਾ ਖੇਤੀ ਨਹੀਂ ਕਰੇਗਾ, ਉਹ ਉਹਦੇ ਵਿੱਚ ਆਪਣੇ ਉਸ ਬਿਜ਼ਨਸ ਦੇ ਲਈ ਜਾਂ ਆਪਣੇ ਉਹ ਕੰਮ ਦੇ ਲਈ ਉਹ ਦੇਖੇਗਾ ਵੀ ਵਾਧਾ ਘਾਟਾ, ਫਿਰ ਆਪਣੇ ਹੱਕਾਂ ਲਈ ਲੜੇਗਾ ਵੀ। ਤੇ ਕੋਈ ਬੰਦਾ ਇਸ ਤਰ੍ਹਾਂ ਨਹੀਂ ਹੁੰਦਾ ਵੀ ਉਹ ਇੱਕੋ ਹੀ ਤਰਫ ਦੇ ਪ੍ਰਭਾਵ ਵਿੱਚ ਪੈਂਦਾ ਹੁੰਦਾ। ਈਵਨ ਇੱਥੋਂ ਤੱਕ ਕਿ ਮੀਨਾਕਸ਼ੀ ਲੇਖੀ ਹੈ ਜਿਹੜੀ, ਉਹ ਖੁਦ ਵੀ ਇਕੱਲੀ ਸਿਰਫ ਭਾਰਤ ਸਰਕਾਰ ਦੀ ਮੰਤਰੀ ਨਹੀਂ ਹੈਗੀ ਜਿਹੜੀ ਤਾਜ਼ੀ ਬਣੀ ਆ, ਉਦੋਂ ਬਿਨਾਂ ਵੀ ਉਹਦੀਆਂ ਬਹੁਤ ਸਾਰੀਆਂ ਪ੍ਰਣਾਲੀਆਂ ਹੈਗੀਆਂ ਨੇ। ਸੋ ਇਹ ਨਾ ਇੱਕ ਬੇਵਕੂਫਨ ਜਵਾਬ ਆ ਜਿਹਦਾ ਆਪਾਂ ਕੋਸ਼ਿਸ਼ ਕੀਤਾ ਕਿ ਸਿਆਣਪ ਨਾਲ ਜਵਾਬ ਦੇਣ ਦਾ, ਤਰਕ ਨਾਲ ਜਵਾਬ ਦੇਣ ਦਾ, ਪਰ ਇਹ ਘੜੇ ਘੜਾਏ ਜਿਹੇ ਜਵਾਬ ਨੇ ਇਹਨਾਂ ਦੇ, ਮਤਲਬ ਜੋ ਕਿ ਬਾਅਦ ਵਿੱਚ ਫਿਰ ਇਹਨਾਂ ਨੂੰ ਮਾਫੀਆਂ ਮੰਗਣੀਆਂ ਪੈਂਦੀਆਂ। ਕੱਲ ਵੀ ਇਹਨੇ ਬੀਬੀ ਨੇ ਇਹੀ ਕੰਮ ਕੀਤਾ ਫਿਰ।
ਚਲੋ ਚੰਗੀ ਗੱਲ ਆ, ਮਾਫੀ ਮੰਗ ਲਈ, ਨਹੀਂ ਤਾਂ। ਹੈਲੋ, ਹਾਂਜੀ ਸ਼ਿਵਿੰਦਰ ਜੀ, ਆਵਾਜ਼ ਕੱਟੀ ਗਈ ਤੁਹਾਡੀ?
ਤੁਸੀਂ ਕਿਹੜੀਆਂ ਜ਼ਿੰਦਗੀ 'ਚ ਚੰਗੀਆਂ ਕੰਮ ਆਉਣ ਵਾਲੀਆਂ ਗੱਲਾਂ ਜਿਹੜੀਆਂ ਇੰਸ਼ੋਰੈਂਸ ਦੇ ਖੇਤਰ ਦੇ ਨਾਲ ਸੰਬੰਧਿਤ ਉਹਨੂੰ ਸਾਡੇ ਸਰੋਤਿਆਂ ਨੂੰ ਦੱਸ ਕੇ ਜਾਓਗੇ?
ਬਿਲਕੁਲ ਚੰਦਰ ਜੀ, ਸੋ ਇੰਸ਼ੋਰੈਂਸ ਵੈਸੇ ਤੇ ਸਾਨੂੰ ਲੱਗਦਾ ਤੇ ਹੀ ਹੁੰਦਾ ਹੈ ਕਿ ਸਾਨੂੰ ਇਹਦੀ ਜ਼ਰੂਰਤ ਨਹੀਂ ਹੈ, ਕਿ ਸਾਨੂੰ ਇੱਕ ਫਾਲਤੂ ਦੀ ਲਾਇਬਿਲਟੀ ਲੱਗਦੀ ਹੁੰਦੀ ਹੈ, ਬਟ ਇੰਸ਼ੋਰੈਂਸ ਕਦੀ ਨਾ ਕਦੀ ਸਾਡੀ ਲਾਈਫ ਦੇ ਵਿੱਚ ਕਿਸੇ ਨਾ ਕਿਸੇ ਮੋੜ ਤੇ ਕੰਮ ਆ ਜਾਂਦੀ ਹੈਗੀ ਹੈ। ਸੋ ਇਹਨੂੰ ਆਪਾਂ ਨੇ ਲਾਇਬਿਲਟੀ ਲੈ ਕੇ ਨਹੀਂ ਚੱਲਣਾ, ਇਹ ਸਾਡੀ ਐਜ਼ ਆ ਪੇਰੈਂਟ, ਐਜ਼ ਆ ਸਨ ਜਾਂ ਡਾਟਰ, ਕੁਝ ਵੀ ਅਸੀਂ ਕਹਿ ਲਈਏ, ਬਹੁਤ ਸਾਰੇ ਰਿਸ਼ਤੇ ਆ ਜਿਹੜੇ ਸਾਡੇ ਨਾਲ ਜੁੜੇ ਹੁੰਦੇ ਆ। ਸੋ ਇੱਕ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਹੜੇ ਸਾਡੇ ਨਾਲ ਲੋਕ ਜੁੜੇ ਨੇ, ਸਾਡੇ ਫੈਮਿਲੀ ਮੈਂਬਰ ਜੁੜੇ ਨੇ, ਉਹਨਾਂ ਨੂੰ ਕਿਸੇ ਵੀ ਹਾਲਾਤਾਂ ਦੇ ਵਿੱਚ, ਜੇ ਅਸੀਂ ਪਿਕਚਰ 'ਚ ਨਹੀਂ ਹੈਗੇ ਜਾਂ ਅਸੀਂ ਪਿਕਚਰ 'ਚ ਹੈਗੀਆਂ, ਸਾਨੂੰ ਕੋਈ ਪ੍ਰੋਬਲਮ ਆਈ ਹੈ ਤੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਅਸੀਂ ਫੁਲਫਿਲ ਕਰ ਸਕੀਏ, ਸੋ ਸਾਡੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ। ਔਰ ਇੰਸ਼ੋਰੈਂਸ ਸਾਡੀ ਇੱਕ ਬਹੁਤ ਵੱਡੀ ਹੈਲਪ ਕਰਦੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਕੰਮ ਨਹੀਂ ਕਰ ਸਕਦੇ ਤਾਂ ਸਾਡੇ ਬਿਹਾਇੰਡ ਇੰਸ਼ੋਰੈਂਸ ਕੰਪਨੀ ਕੰਮ ਕਰਦੀ ਹੈ, ਬਸ਼ਰਤੇ ਆਪਾਂ ਨੇ ਸਹੀ ਪਲਾਨ ਚੂਜ਼ ਕੀਤੇ ਹੋਣ, ਅਸੀਂ ਸਹੀ ਪਲੈਨਿੰਗ ਕੀਤੀ ਹੋਏ, ਔਰ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਉਨੀ ਕੁ ਅਸੀਂ ਇੰਸ਼ੋਰੈਂਸ ਜ਼ਰੂਰ ਲਈ ਹੋਈ। ਕਈ ਵਾਰੀ ਅਸੀਂ ਇੰਸ਼ੋਰੈਂਸ ਪਲਾਨ ਬਹੁਤ ਲਏ ਹੁੰਦੇ ਨੇ, ਮੈਂ ਕਈ ਵਾਰੀ ਕਈ ਕਲਾਇੰਟਸ ਨੂੰ ਮਿਲਦੀ, ਉਹਨਾਂ ਨੇ ਬਹੁਤ ਸਾਰੀਆਂ ਇੰਸ਼ੋਰੈਂਸ ਪਾਲਿਸੀਜ਼ ਲਈਆਂ ਹੁੰਦੀਆਂ ਨੇ, ਕੁਝ ਕੁ ਉਹਨਾਂ ਦੇ ਵਿੱਚ ਉਹਨਾਂ ਦੇ ਕੰਮ ਦੀ ਹੁੰਦੀਆਂ ਨੇ, ਕੁਝ ਕੁ ਉਹਨਾਂ ਨੇ ਗਲਤ ਫੈਸਲੇ ਵੀ ਲੈ ਲਏ ਹੁੰਦੇ ਨੇ, ਗਲਤ ਪਾਲਿਸੀਜ਼ ਵੀ ਲੈ ਲਈਆਂ ਹੁੰਦੀਆਂ ਨੇ। ਸੋ ਜਦੋਂ ਵੀ ਤੁਸੀਂ ਇੰਸ਼ੋਰੈਂਸ ਲੈਂਦੇ ਹੈਗੇ ਹੋ, ਮੇਕ ਸ਼ੋਰ ਇੱਕ ਅੱਛੇ ਐਡਵਾਈਜ਼ਰ ਨਾਲ ਮਿਲ ਕੇ ਬੈਠ ਕੇ ਡਿਟੇਲ 'ਚ ਜਿਹੜੀ ਆ ਪਲੈਨਿੰਗ ਕਰੋ, ਕਿਉਂਕਿ ਇਹ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿ ਅਸੀਂ ਅੱਜ ਬਾਏ ਕਰ ਲਈ ਤੇ 4 ਮਹੀਨੇ ਸਾਲ ਬਾਅਦ ਫਿਰ ਅਸੀਂ ਇਹਨੂੰ ਚੇਂਜ ਕਰਦੇ ਰਹੀਏ, ਕਿਉਂਕਿ ਇੰਸ਼ੋਰੈਂਸ ਨੂੰ ਤੁਸੀਂ ਜਦੋਂ ਵੀ ਚੇਂਜਿਸ ਕਰਦੇ ਹੋ ਤੁਹਾਡੀ ਏਜ ਮੈਟਰ ਕਰਦੀ ਹੈ, ਤੁਹਾਡੀ ਏਜ ਦੇ ਨਾਲ ਨਾਲ ਉਹਦਾ ਪ੍ਰੀਮੀਅਮ ਵਧੇਗਾ, ਔਰ ਕੋਈ ਹੈਲਥ ਇਸ਼ੂਜ਼ ਆ ਜਾਂਦੇ ਨੇ ਤੇ ਹੋਰ ਵੀ ਵੱਡੇ ਵੱਡੇ ਇਫੈਕਟ ਪੈਂਦੇ ਨੇ। ਸੋ ਛੋਟੇ ਜਿਹੇ ਪਲਾਨ, ਡਿਸੇਬਿਲਿਟੀ ਦੀ ਗੱਲ ਕਰੂੰਗੀ, ਅਗਰ ਕੋਈ ਵੀ ਸਾਡੇ ਲਿਸਨਰ ਜਿਹੜੇ ਸੈਲਫ ਇੰਪਲੋਇਡ ਹੈਗੇ ਨੇ ਜਿਹਨਾਂ ਨੂੰ ਜੋਬ ਤੋਂ ਕਿਤੋਂ ਵੀ ਕੋਈ ਕਵਰੇਜ ਨਹੀਂ ਹੈਗੀ, ਉਹ ਜ਼ਰੂਰ ਆਪਣੀ ਡਿਸੇਬਿਲਿਟੀ ਪਾਲਿਸੀ ਕਰਵਾ ਕੇ ਚੱਲਣ, ਕਿਉਂਕਿ ਕੈਨੇਡਾ ਦੇ ਵਿੱਚ ਅਸੀਂ ਸਾਰੇ ਜਿਹੜੇ ਨੇ ਉਹ ਚੈੱਕ ਟੂ ਚੈੱਕ ਚੱਲ ਰਹੇ ਹਾਂ, ਸਾਡੇ ਖਰਚੇ ਉਸ ਹਿਸਾਬ ਨਾਲ ਬਣੇ ਹੋਏ ਨੇ। ਅਗਰ ਕੋਈ ਇੰਜਰੀ ਹੋ ਜਾਂਦੀ ਹੈ ਜਾਂ ਸਿਕਨੈਸ ਹੋ ਜਾਂਦੀ ਹੈ ਜਦੋਂ ਇਨਕਮ ਰੁਕਦੀ ਹੈ ਉਦੋਂ ਫੈਮਿਲੀਜ਼ ਨੂੰ ਬਹੁਤ ਵੱਡੀਆਂ ਪ੍ਰੋਬਲਮਸ ਆਉਂਦੀਆਂ ਨੇ ਸੋ ਉੱਥੇ ਡਿਸੇਬਿਲਿਟੀ ਪਾਲਿਸੀ ਆਪਣੀ ਹੈਲਪ ਕਰਦੀ ਹੈ ਆਪਾਂ ਨੂੰ ਮੰਥਲੀ ਇੱਕ ਬੈਨੀਫਿਟ ਪ੍ਰੋਵਾਈਡ ਕਰਦੀ ਹੈ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਜਿਹਦੇ ਨਾਲ ਸਾਡੇ ਜਿਹੜੇ ਜ਼ਰੂਰੀ ਖਰਚੇ ਨੇ ਉਹ ਚੱਲਦੇ ਰਹਿੰਦੇ ਨੇ ਔਰ ਸਪੈਸ਼ਲੀ ਸੈਲਫ ਇੰਪਲੋਇਡ ਟਰੱਕਿੰਗ ਇੰਡਸਟਰੀ ਉਬਰ ਇੰਡਸਟਰੀ ਅਗਰ ਤੁਸੀਂ ਉਬਰ ਸਕਿੱਪ ਵੀ ਕਰਦੇ ਹੋ ਜਾਂ ਤੁਸੀਂ ਕੋਈ ਬਿਜ਼ਨਸ ਰਨ ਕਰਦੇ ਹੋ ਰੀਅਲ ਸਟੇਟ ਦੇ ਵਿੱਚੋਂ ਇਹ ਸਾਰੀਆਂ ਕੈਟੇਗਰੀਜ਼ ਨੂੰ ਕਿਤੋਂ ਵੀ ਕੋਈ ਬੈਨੀਫਿਟ ਨਹੀਂ ਹੁੰਦਾ ਹੈਗਾ ਸੋ ਆਪਣੀ ਡਿਸੇਬਿਲਿਟੀ ਪਾਲਿਸੀ ਤੁਸੀਂ ਕਰਾਉਣਾ ਚਾਹੁੰਦੇ ਹੋ ਕੋਟੇਸ਼ਨ ਲੈਣਾ ਚਾਹੁੰਦੇ ਹੋ ਜ਼ਰੂਰ ਤੁਸੀਂ ਕਾਲ ਕਰਨੀ ਹੈ ਜੀ 416-992-72-416-994-92-7272 ਜਾਂ ਤੁਹਾਡੀ ਕੋਈ ਹੋਰ ਕੁਐਸਚਨ ਕੰਸਰਨ ਨੇ ਤੁਸੀਂ ਕੋਈ ਪਰਸਨਲ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਜਾਂ ਬੱਚਿਆਂ ਦੇ ਲਈ ਐਜੂਕੇਸ਼ਨ ਪਲਾਨ ਜਾਂ ਤੁਸੀਂ ਕੋਈ ਪੁਰਾਣੀ ਪਾਲਿਸੀ ਵੀ ਰਿਵਿਊ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਏਅਰਪੋਰਟ ਰੋਡ ਐਂਡ ਕੁਈਨ ਦਾ ਮੇਨ ਇੰਟਰਸੈਕਸ਼ਨ ਉੱਥੇ ਸਾਡਾ ਆਲ ਕਾਇੰਡ ਇੰਸ਼ੋਰੈਂਸ ਦਾ ਆਫਿਸ ਹੈ ਔਰ ਮੇਰਾ ਨੰਬਰ ਹੈ ਜੀ
416-992-7272-416-992-7272-416-992-7272-416-992-7272-416-992-7272-416-992-7272-416-992-7272-416-492-7272-416-492-7272-416-492-7272-416-492-7272-416-492-7272-416-492-7272-416-892-7272-416-892-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416-492-7272-416
ਰਹੀ ਹਾਂ। ਸੋ ਡਬਲਿਊ ਐਸ ਆਈ ਬੀ ਤੋਂ ਕਲੇਮ ਲੈਣਾ ਇੰਨਾ ਈਜ਼ੀ ਨਹੀਂ ਹੁੰਦਾ ਹੈਗਾ। ਅਸੀਂ ਕਹਿ ਦਿੰਦੇ ਹਾਂ ਅਸੀਂ ਕੰਮ ਤੋਂ ਕਵਰ ਹੈਗੇ ਹਾਂ। ਜਿਨ੍ਹਾਂ ਜਿਨ੍ਹਾਂ ਸਾਡੇ ਲਿਸਨਰਸ ਨੇ ਉਹ ਦੌਰ ਦੇਖਿਆ, ਉਹ ਹਾਲਾਤ ਦੇਖੇ ਨੇ ਜਦੋਂ ਡਬਲਿਊ ਐਸ ਆਈ ਬੀ ਤੋਂ ਕਲੇਮ ਲੈਣਾ ਪੈਂਦਾ, ਚਾਰ ਚਾਰ ਛੇ ਛੇ ਮਹੀਨੇ ਤੋਂ ਵੱਧ ਦਾ ਟਾਈਮ ਲੱਗਦਾ ਹੈਗਾ। ਬਹੁਤ ਟਾਈਮ ਲਾਉਂਦੇ ਨੇ ਉਹ ਕਲੇਮ ਦਿੰਦੇ, ਔਰ ਜੋਬ ਸਾਡੀ ਅੱਜ ਹੈਗੀ ਹੈ ਕੱਲ੍ਹ ਨੂੰ ਨਹੀਂ ਹੈਗੀ ਸਾਨੂੰ ਨਹੀਂ ਪਤਾ, ਪਰ ਪਰਸਨਲ ਇੰਸ਼ੋਰੈਂਸ ਜਿਹੜੀ ਹੈ ਉਹ ਹਮੇਸ਼ਾ ਸਾਡੀ ਨਾਲ ਰਹਿੰਦੀ ਹੈ। ਔਰ ਪਰਸਨਲ ਇੰਸ਼ੋਰੈਂਸ ਵਿੱਚ ਤੁਹਾਡਾ ਇੱਕ ਪਰਸਨਲ ਐਡਵਾਈਜ਼ਰ ਹੁੰਦਾ ਜਿਹੜਾ ਤੁਹਾਡੀ ਹਰ ਪਹਿਲ ਹੈਲਪ ਕਰਦਾ, ਕਲੇਮ ਦੇ ਟਾਈਮ ਤੁਹਾਨੂੰ ਜਿਹੜਾ ਫਸਟ ਸਟੈਪ ਤੋਂ ਗਾਈਡ ਕਰਦਾ, ਤੁਹਾਡੇ ਲਈ ਕੰਪਨੀ ਤੋਂ ਫੋਲੋ ਅਪ ਕਰਦਾ ਹੈਗਾ। ਹੁਣ ਜਿੱਥੇ ਵੀ ਤੁਸੀਂ ਕੰਮ ਤੋਂ ਕਵਰੇਜ ਲੈਂਦੇ ਉੱਥੇ ਤੁਹਾਨੂੰ ਖੁਦ ਹਰ ਪਾਸੇ ਦੌੜਨਾ ਪੈਂਦਾ, ਔਰ ਉਹ ਕਲੇਮ ਬਹੁਤ ਮੁਸ਼ਕਲ ਨਾਲ ਮਿਲਦੇ ਨੇ। ਡਬਲਿਊ ਐਸ ਏ ਵੀ ਬਹੁਤ ਸਟ੍ਰਿਕਟ ਹੁੰਦੀ ਹੈ, ਜਿਨ੍ਹਾਂ ਨੇ ਇਸ ਚੀਜ਼ ਨੂੰ ਝੇਲਿਆ ਉਹਨਾਂ ਨੂੰ ਪਤਾ ਹੋਊਗਾ। ਹਮੇਸ਼ਾ ਆਪਣੀ ਪਰਸਨਲ ਇੰਸ਼ੋਰੈਂਸ ਲੈ ਕੇ ਚੱਲੋ, ਕਿਉਂਕਿ ਕੈਨੇਡਾ ਦੇ ਵਿੱਚ ਵੈਸੇ ਵੀ ਜੋਬ ਦਾ ਨਹੀਂ ਪਤਾ ਕਿ ਕਦੇ ਚਲੀ ਜਾਣੀ, ਔਰ ਜਦੋਂ ਅਸੀਂ ਲੇਟਰ ਏਜਿਸ ਦੇ ਵਿੱਚ ਪਾਲਿਸੀ ਲਵਾਂਗੇ ਫਿਰ ਆਪਾਂ ਨੂੰ ਉਹ ਮਹਿੰਗੀ ਮਿਲਣੀ ਹੈਗੀ ਹੈ। ਫਿਰ ਵੀ ਅਗਰ ਤੁਹਾਡੇ ਕੋਈ ਕੁਐਸਚਨ ਕੰਸਰਨ ਨੇ ਤਾਂ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-994-7272 416-994-7272।
ਮਿਹਰਬਾਨੀ ਜੀ, ਧੰਨਵਾਦ ਬਹੁਤ ਬਹੁਤ।
ਥੈਂਕ ਯੂ
ਜੀ, ਧੰਨਵਾਦ ਜੀ। ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਫਿਰ ਆਪਾਂ ਸ਼ਿਵਿੰਦਰ ਨਾਲ ਦੁਬਾਰਾ ਜੁੜਦੇ ਹਾਂ।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ। ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ।
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ, KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500
905-789-9500
KJS ਟਰਾਂਸਪੋਰਟ ਇੰਕ
321 ਓਰੈਂਡਾ ਰੋਡ, ਬ੍ਰੈਂਪਟਨ।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587 ਯਾਨੀ 905-796-4587।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੈਕਿੰਗ ਵਿੱਚ ਆਪਣਾ ਤਜੁਰਬਾ ਹੈ
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਸ਼ਿਵਿੰਦਰ ਸਾਡੇ ਨਾਲ ਨੇ ਜੀ ਸਾਡੀ ਗੱਲਬਾਤ ਚੱਲ ਰਹੀ ਆ ਕੁਝ ਮਸਲਿਆਂ ਬਾਰੇ ਅੱਜ ਦੇ ਵਿਸ਼ੇ 'ਤੇ ਗੱਲਬਾਤ ਕਰਨੀ ਹੈ ਪਰ ਇੱਕ ਦੋ ਸੁਨੇਹਾ ਤੁਹਾਨੂੰ ਮੈਂ ਵੀ ਦੇ ਦਾਂ ਔਰਾ ਕਿਚਨਸ ਵਾਲੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਨੰਬਰ 905-673-2872 ਹੈ ਜੀ ਇਹਨਾਂ ਦਾ 905-673-2872 ਸੋਹਣੀਆਂ ਕਿਚਨਸ ਬਣਾਉਂਦੇ ਨੇ ਹਾਈ ਐਂਡ ਕਿਚਨਸ ਤੁਸੀਂ ਘਰ ਦੀ ਰੈਨੋਵੇਸ਼ਨ ਕਰਾ ਰਹੇ ਹੋ ਤਾਂ ਇੱਕ ਵਾਰੀ ਹੁਣ ਤੁਸੀਂ ਨਾਲ ਨਵੀਂ ਕਿਚਨ ਵੀ ਲਵਾ ਲਓ ਬਾਈ ਚਾਂਸ ਘਰ ਜੇ ਵੇਚਣਾ ਪੈ ਜੇ ਅਤੇ ਕਿਚਨ 'ਤੇ ਲਾਏ ਹੋਏ ਪੈਸੇ ਵਿਅਰਥ ਨਹੀਂ ਜਾਂਦੇ ਘਰ ਵੀ ਮਹਿੰਗੀ ਪ੍ਰਾਈਸ 'ਤੇ ਵਿਕਦਾ ਜੇ ਇਹ ਕਹਿ ਲਈਏ ਜੀ ਜੇ ਘਰ ਵੇਚਣਾ ਪੈ ਜੇ ਤਾਂ ਕਿਚਨ ਦੇ ਆਸਰੇ ਘਰ ਵਿਕਦਾ ਇਹ ਵੀ ਫਿਰ ਕੋਈ ਗਲਤ ਗੱਲ ਨਹੀਂ ਕਹਿਣੀ ਕਿਉਂਕਿ ਸਭ ਤੋਂ ਪਹਿਲਾਂ ਲੇਡੀਜ਼ ਕਿਚਨ ਵਿੱਚ ਜਾਂਦੀਆਂ ਨੇ ਜਦੋਂ ਘਰ ਦੇਖਣਾ ਹੁੰਦਾ ਅਤੇ ਜਦੋਂ ਲੇਡੀਜ਼ ਨਾ ਕਹਿ ਦੇਣ ਵੀ ਕਿਚਨ ਇਹਦੀ ਸੋਹਣੀ ਨੇ ਤਾਂ ਘਰ ਵੀ ਨਹੀਂ ਵਿਕਦਾ ਇਸ ਕਰਕੇ ਜੇ ਤੁਹਾਡੀ ਪ੍ਰਪੋਜ਼ਲ ਆ ਵੀ 2-3 ਸਾਲਾਂ 'ਚ ਵੀ ਘਰ ਵੇਚਣਾ ਅਤੇ ਹੁਣ ਰੈਨੋਵੇਸ਼ਨ ਕਰਾ ਰਹੇ ਹੋ ਸੋਹਣੀ ਕਿਚਨ ਬਣਾਉਣੀ ਹੈ ਔਰਾ ਕਿਚਨ ਵਾਲੇ ਨਾਲ ਤਾਲਮੇਲ ਕਰ ਲਿਓ ਇੱਕ ਹੋਰ ਖਾਸ ਗੱਲ ਇਹ ਹੈ ਜੀ ਔਰਾ ਕਿਚਨ ਵਾਲਿਆਂ ਦੀ ਬਣਾਈ ਹੋਈ ਕਿਚਨ ਭਾਵੇਂ ਤੁਸੀਂ 4 ਸਾਲ ਬਾਅਦ ਦੇਖ ਲਓ ਐਂ ਲੱਗਦਾ ਜਿਵੇਂ 2 ਮਹੀਨੇ ਪਹਿਲਾਂ ਬਣਾਈ ਹੈ 905-673-2872 ਇੱਥੇ ਮਿਸੀਸਾਗਾ 1770 ਆਲ ਸਟੈਪ ਡਰਾਈਵ 'ਤੇ ਇਹਨਾਂ ਦਾ ਸ਼ੋਅਰੂਮ ਆ ਹੈਮਿਲਟਨ ਦੇ ਵਿੱਚ ਨਵਾਂ ਸ਼ੋਅਰੂਮ ਖੋਲ੍ਹਿਆ 1339 ਸ਼ਾਇਦ ਅਪਰ ਆਟਵਾ ਡਰਾਈਵ ਦਾ ਐਡਰੈਸ ਹੈਗਾ ਪਰ ਕੋਈ ਗੱਲ ਨਹੀਂ ਤੁਸੀਂ ਫੋਨ ਕਰਕੇ ਐਡਰੈਸ ਪਤਾ ਲੈ ਲਓ ਜਿਹੜੇ ਸਟੋਨੀ ਕ੍ਰੀਕ ਸੇਂਟ ਕੈਥਰੀਨ ਹੈਮਿਲਟਨ ਏਰੀਏ 'ਚ ਨੇ ਉਹ ਹੈਮਿਲਟਨ ਵਾਲੀ ਲੋਕੇਸ਼ਨ 'ਤੇ ਜਾ ਸਕਦੇ ਨੇ ਯਾਦ ਰੱਖਿਓ ਨਾ ਔਰਾ ਕਿਚਨਜ਼ 905-673-2872 ਪ੍ਰਦੀਪ ਗੋਲ ਦਾ ਸੁਨੇਹਾ ਅਸੀਂ ਦੇ ਤਾ ਪਹਿਲਾਂ ਇੱਕ ਵਾਰੀ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਇੰਸ਼ੋਰੈਂਸ ਕਰਦੇ ਨੇ ਨੋਟ ਕਰ ਲਓ ਤੁਸੀਂ ਮਹੀਨੇ ਦੇ ਕਿੰਨੇ ਪੈਸੇ ਦਿੰਦੇ ਹੋ ਤੁਸੀਂ ਇੰਸ਼ੋਰੈਂਸ ਦੇ ਕਿੰਨਾ ਪ੍ਰੀਮੀਅਮ ਦਿੰਦੇ ਹੋ ਫਿਰ ਇਹਨਾਂ ਨੂੰ ਕਾਲ ਕਰ ਲਿਓ ਇਹ ਫਿਰ ਤੁਹਾਨੂੰ ਸ਼ੋਪ ਅਰਾਊਂਡ ਕਰਕੇ ਅਲੱਗ ਅਲੱਗ ਕੰਪਨੀਆਂ ਤੋਂ ਤੁਹਾਨੂੰ ਕੋਟੇਸ਼ਨ ਦੇਣਗੇ ਤੁਸੀਂ ਵੇਖੋਗੇ ਤੁਹਾਡੇ $40-50-100 ਮਹੀਨੇ ਦੇ ਬਚ ਜਾਣਗੇ ਨੰਬਰ ਪ੍ਰਦੀਪ ਗੋਲ ਦਾ 647-278-5003 ਹਾਂਜੀ ਸ਼ਿਵਿੰਦਰ ਜੀ ਆਪਾਂ 2-3 ਦਿਨ ਪਹਿਲਾਂ ਗੱਲਬਾਤ ਕੀਤੀ ਸੀ ਜਦੋਂ ਇਹ ਗੱਲ ਚੱਲੀ ਸੀ ਵੀ ਕੈਨੇਡਾ ਦੇ ਵਿੱਚ ਲੜਕੀ ਹੈ ਜਿਹੜੀ ਆਈ ਆ ਅਤੇ ਪਿੱਛੇ ਮੈਰਿਜ ਕਿਸੇ ਨੇ ਕੀਤੀ ਆ ਉਹਨੇ ਖਰਚਾ ਦੇਣਾ ਅਤੇ ਲੜਕੀ ਨੇ ਇੱਥੇ ਨਵੇਂ ਹਾਲਾਤਾਂ ਦੇ ਵਿੱਚ ਆ ਕੇ ਅਤੇ ਮਤਲਬ ਉਹਨਾਂ ਦੀ ਕੋਈ ਆਪਸ ਵਿੱਚ ਦੀ ਅਣਬਣ ਹੋ ਗਈ ਅਤੇ ਉਸ ਤੋਂ ਬਾਅਦ ਪ੍ਰੋਬਲਮਸ ਆ ਗਈਆਂ ਅਤੇ ਫਿਰ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਕੈਨੇਡਾ ਦੇ ਵਿੱਚ ਉਹਨੂੰ ਡਿਪੋਰਟ ਕਰੋ ਆਹ ਕਰੋ ਕਰੋ ਉਸ ਵੇਲੇ ਆਪਾਂ ਕਾਫੀ ਡਿਟੇਲਡ ਦੇ ਵਿੱਚ ਡਿਟੇਲਡ ਡਿਸਕਸ਼ਨ ਕੀਤੀ ਸੀ ਵੀ ਨਵੇਂ ਸਮਾਜ 'ਚ ਨਵੇਂ ਹਾਲਾਤਾਂ ਦੇ ਵਿੱਚ ਆ ਕੇ ਜਦੋਂ ਸਾਨੂੰ ਕਈ ਨਵੀਆਂ ਗੱਲਾਂ ਦਾ ਪਤਾ ਲੱਗਦਾ ਤਾਂ ਹੋ ਸਕਦਾ ਪਹਿਲਾਂ ਕੋਈ ਗਲਤੀ ਕੀਤੀ ਹੋਵੇ ਪਛਤਾਵਾ ਵੀ ਹੁੰਦਾ ਪਰ ਇਹ ਆ ਵੀ ਗਲਤੀਆਂ ਦਾ ਅਹਿਸਾਸ ਤਾਂ ਹੋ ਜਾਂਦਾ ਪਰ ਗਲਤੀ ਹੈ ਜਿਹੜੀ ਕੋਈ ਐਡੀ ਵੱਡੀ ਵੀ ਜਦੋਂ ਮਾਂ ਪਿਓ ਨੇ ਫੈਸਲਾ ਲੈ ਲਿਆ 18 ਸਾਲ ਦੇ ਮੁੰਡਾ ਅਤੇ ਕੁੜੀ ਆ ਉਹ ਤਾਂ ਮਾਂ ਪਿਓ ਦਾ ਡਿਸੀਜਨ ਹੋਇਆ ਨਾ ਅਤੇ ਉਹਦੇ ਵਿੱਚ ਫਿਰ ਬੱਚੇ ਮਤਲਬ ਕਿਵੇਂ ਪ੍ਰਭਾਵਿਤ ਹੁੰਦੇ ਨੇ ਨਾਲ ਹੀ ਵੀ ਅਸੀਂ ਮਾੜੇ ਹਾਲਾਤਾਂ ਦੇ ਵਿੱਚੋਂ ਆਏ ਹਾਂ ਉੱਥੇ ਆਰਥਿਕ ਸਥਿਤੀ ਵੀ ਸਾਡੀ ਠੀਕ ਨਹੀਂ ਹੁੰਦੀ ਜੇ ਉੱਥੇ ਆਰਥਿਕ ਸਥਿਤੀ ਠੀਕ ਹੋਵੇ ਪੜ੍ਹੇ ਲਿਖਿਆਂ ਨੂੰ ਰੁਜ਼ਗਾਰ ਮਿਲਦਾ ਹੋਵੇ ਅਤੇ ਬੱਚਿਆਂ ਨੂੰ ਬਾਹਰ ਆਉਣਾ ਹੀ ਕਿਉਂ ਪਵੇ ਕਾਫੀ ਸਾਰੇ ਸਵਾਲ ਆਪਾਂ ਕੀਤੇ ਸੀ ਜਿਹਦੇ 'ਚੋਂ ਇੱਕ ਗੱਲ ਇਹ ਉੱਭਰ ਕੇ ਆਈ ਸੀ ਵੀ ਜਿਹੜੀ ਵਿਆਹ ਦੀ ਸੰਸਥਾ ਓਵਰਆਲ ਚਲੋ ਇਹ ਤਾਂ ਰੌਲਾ ਪੈ ਗਿਆ ਆਪਾਂ ਕਿਸੇ ਦੇ ਪਰਸਨਲ ਮਸਲਿਆਂ 'ਚ ਨਹੀਂ ਜਾਂਦੇ ਆਪਾਂ ਤਾਂ ਇਨ ਜਨਰਲ ਮਸਲੇ 'ਤੇ ਡਿਸਕਸ਼ਨ ਕਰ ਰਹੇ ਸੀ ਉੱਥੋਂ ਫਿਰ ਗੱਲ ਇਹ ਚੱਲੀ ਸੀ ਵੀ ਓਵਰਆਲ ਜਿਹੜੀ ਵਿਆਹ ਦੀ ਸੰਸਥਾ ਇਹਦੇ ਵਿੱਚ ਚੇਂਜਸ ਦੀ ਲੋੜ ਹੈਗੀ ਆ ਐਜ਼ ਇਟ ਇਜ਼ ਜਿਹੜੀ ਇਹ ਸੰਸਥਾ ਚੱਲ ਰਹੀ ਆ ਇਹ ਇੱਕ ਕਿਸਮ ਦਾ ਬੋਝ ਜਿਹਾ ਬਣਿਆ ਹੋਇਆ ਅਤੇ ਇਹ ਲੋਕ ਆਈ ਚੱਲ ਦੜਵੱਟ ਜ਼ਮਾਨਾ ਕੱਟ ਭਲੇ ਦਿਨ ਆ ਬਣ ਗਏ ਉਹ ਭਲੇ ਦਿਨ ਕਦੇ ਵੀ ਨਹੀਂ ਆਉਂਦੇ ਬੰਦਾ ਅਤੇ ਔਰਤ ਬੁੜੇ ਹੋ ਕੇ ਦੁਨੀਆਂ 'ਚੋਂ ਚਲੇ ਜਾਂਦੇ ਆ ਉਹੋ ਹੀ ਸੰਸਥਾ ਫਿਰ ਉਹਨਾਂ ਦੇ ਜਵਾਕਾਂ 'ਤੇ ਲੱਦੀ ਜਾਂਦੀ ਆ ਇਹਦੇ 'ਚ ਕੋਈ ਚੇਂਜਸ ਨਹੀਂ ਹਾਲਾਂਕਿ ਬਾਕੀ ਸੁਸਾਇਟੀ 'ਚ ਬਾਕੀ ਕਲਚਰ ਦੇ ਵਿੱਚ ਉਹ ਮੁੰਡੇ ਅਤੇ ਕੁੜੀ ਉਹਨਾਂ ਦੀ ਕੰਪੈਟੇਬਿਲਟੀ ਦੇਖਦੇ ਆ ਉਹਨਾਂ ਦੀ ਕੋਚਿੰਗ ਵੀ ਕਰਦੇ ਆ ਉਹਨਾਂ ਨੂੰ ਦੱਸਿਆ ਜਾਂਦਾ ਮੁੰਡਾ ਅਤੇ ਕੁੜੀ ਇਕੱਠੇ ਵੀ ਰਹਿੰਦੇ ਆ ਵੀ ਕੀ ਤੁਸੀਂ ਇੱਕ ਦੂਜੇ ਦੇ ਫਿੱਟ ਵੀ ਆਉਂਦੇ ਹੋ ਕਿ ਨਹੀਂ ਕੀ ਤੁਹਾਡੀ ਜਿਹੜੀ ਪਰਸਨੈਲਿਟੀ ਮੈਚ ਵੀ ਕਰਦੀ ਕਿ ਨਹੀਂ ਪਰ ਸਾਡੇ ਸਮਾਜ 'ਚ ਇਹੋ ਜਿਹਾ ਕੋਈ ਨਹੀਂ ਸਾਡੇ ਤਾਂ ਚੁੱਪ ਕਰਕੇ ਬਸ ਨੂਡ ਦਿੰਦੇ ਆ ਦੋਨਾਂ ਨੂੰ ਐਕਸਪੈਕਟ ਇਹ ਕਰਦੇ ਆ ਵੀ ਇਹ ਇਕੱਠੇ ਚੱਲੀ ਜਾਣ ਇਹਦੇ ਬਾਰੇ ਆਪਾਂ ਕੋਈ ਗੱਲਬਾਤ ਅੱਜ ਕਰਨੀ ਸੀ ਜੀ
ਹਾਂ ਚਰਨਜੀਤ, ਅਸਲ ਚ ਕਾਫੀ ਸੀਰੀਅਸ ਇਹਦਾ ਨਾ ਮੁੱਦਾ ਹੈਗਾ, ਕਿ ਇਹਨੂੰ ਆਮ ਤੌਰ ਤੇ ਸਮਾਜ ਚ ਸੀਰੀਅਸ ਮੰਨਿਆ ਮੁੰਨਿਆ ਤਾਂ ਨੀ ਜਾਂਦਾ।
ਹਾਂਜੀ ਹਾਂਜੀ,
ਇਹਦੇ ਆਲੇ ਦੁਆਲੇ ਨੇ ਫਿਰ ਬਹੁਤ ਸਾਰੇ ਇਸ਼ੂ ਕ੍ਰੀਏਟ ਹੋ ਜਾਂਦੇ ਨੇ, ਚਾਹੇ ਫਿਰ ਤੁਹਾਡੇ ਆਪਣੇ ਜਿਹੜੇ ਵਿਆਹ ਸੰਸਥਾ ਦੀ ਜਿਹਦੀ ਤੁਸੀਂ ਗੱਲ ਕੀਤੀ ਆ, ਵਿਆਹਾਂ ਦੇ ਟੁੱਟਣ ਵਾਲੇ ਮਸਲੇ, ਜਾਂ ਫਿਰ ਤੁਸੀਂ ਦੇਖੋ ਕਿ ਹੋਰ ਬਹੁਤ ਸਾਰੀਆਂ ਅਲਾਮਤਾਂ ਇਹਦੇ ਨਾਲ ਜੁੜੀਆਂ ਹੁੰਦੀਆਂ ਨੇ। ਕਾਰਨ ਇਹ ਹੈਗਾ ਕਿ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਨਾ ਕਿ ਜਿਹੜੀ ਵਿਆਹ ਸੰਸਥਾ ਉਹਨੂੰ ਅਸੀਂ ਮੰਨਦੇ ਕਿੱਦਾਂ ਹੈਗੇ ਆ। ਅਸੀਂ ਇਹਨੂੰ ਸਿਰਫ, ਕਿਉਂਕਿ ਸਾਡਾ ਜਿਹੜਾ ਰਿਸ਼ਤਾ ਨਾਤਾ ਪ੍ਰਬੰਧ ਆ ਸਾਰਾ, ਉਹ ਸਾਡੇ ਸਾਰਾ ਕੁਛ ਬਹੁਤ ਜ਼ਿਆਦਾ ਨਾ ਪੈਦਾਵਾਰੀ ਸਾਧਨਾਂ ਦੇ ਦੁਆਲੇ ਘੁੰਮਦਾ ਹੈਗਾ। ਇਹਦੇ ਵਿੱਚ ਵੀ ਅਸੀਂ ਮੋਟੇ ਤੌਰ ਤੇ ਮੰਨਿਆ ਕੀ ਹੁੰਦਾ ਕਿ ਦੇਖੋ ਵਿਆਹ ਜੀ ਕਰਾਉਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਆਪਦੀ ਕੁੱਲ ਨੂੰ ਤੋੜਨਾ, ਸੰਤਾਨ ਨੂੰ ਤੋੜਨਾ, ਸੰਤਾਨ ਦੇ ਵਿੱਚ ਵੀ ਫਿਰ ਕਈ ਵਾਰ ਸਾਨੂੰ ਜਿਹੜਾ ਇੱਕ ਖਾਸ ਜੈਂਡਰ ਹੀ ਪਸੰਦ ਹੁੰਦਾ ਉਹ ਮੁੰਡੇ ਹੀ ਹੋਣੇ ਚਾਹੀਦੇ ਹੈਗੇ। ਤੇ ਹੁਣ ਭਾਵੇਂ ਸਮਾਜ ਨੂੰ ਜਿਹੜਾ ਹੈਗਾ ਇੰਨੀ ਸੋਝੀ ਆ ਗਈ ਕਿ ਨਹੀਂ ਜੀ ਜੇ ਕੁੜੀ ਵੀ ਹੋ ਗਈ ਤਾਂ ਵੀ ਚੰਗੀ ਗੱਲ, ਉਹ ਮਤਲਬ ਕੁਝ ਖਾਸ ਹਿੱਸੇ ਨੂੰ, ਪਰ ਨਹੀਂ ਨਿਆਣਾ ਵੀ ਫਿਰ ਵੀ ਹੋਣਾ ਚਾਹੀਦਾ ਕਿਉਂਕਿ ਉਹਦਾ ਕਾਰਨ ਹੈ, ਕਿਉਂਕਿ ਜਿਹੜੀ ਸਾਡੇ ਕੋਲ ਪੂੰਜੀ ਆ ਤੁਹਾਨੂੰ ਉਹ ਪੂੰਜੀ ਕੋਈ ਆਏ ਤਾਂ ਨਹੀਂ ਹੈਗਾ ਵੀ ਅਸੀਂ ਰਾਜੇ ਮਹਾਰਾਜੇ ਆ ਕੋਈ ਬਹੁਤ ਵੱਡੀਆਂ ਜਾਇਦਾਦਾਂ ਨੇ, ਪਰ ਉਹ ਆਪਣੀ ਪੂੰਜੀ ਨੂੰ ਚਲਾਉਣ ਲਈ ਅੱਗੇ ਜਿਹੜਾ ਹੈਗਾ ਇੱਕ ਵਾਰਿਸ ਚਾਹੀਦਾ, ਉਹ ਸਾਰਾ ਲੈ ਦੇ ਕੇ ਮਾਮਲਾ ਆਰਥਿਕ ਸਿਸਟਮ ਤੇ ਆ ਜਾਂਦਾ। ਹੁਣ ਵੈਸੇ ਇਹ ਜਿਹੜਾ ਆਰਥਿਕ ਸਿਸਟਮ ਇੰਨਾ ਗੁੰਝਲਦਾਰ ਆ, ਇਹਦੇ ਵਿੱਚ ਤੁਸੀਂ ਦੇਖੋ ਨਾ ਕਿ ਇਹ ਜਿਹਨੂੰ ਇੱਕ ਪਾਸੇ ਤਾਂ ਅਸੀਂ ਮੰਨਦੇ ਹਾਂ ਵੀ ਸਾਡੀਆਂ ਕਦਰਾਂ ਕੀਮਤਾਂ ਨੇ, ਸਾਡੀਆਂ ਵੈਲਿਊਜ਼ ਨੇ, ਫਿਰ ਆਰਥਿਕ ਤਾਂ ਕਈ ਵਾਰ ਸਾਡੀ ਵੈਲਿਊ ਤੋੜਦੀ ਵੀ ਹੈ। ਜੇ ਅਸੀਂ ਆਪਣੀ ਇੰਡੀਆ ਦੀ ਵੀ ਹਿਸਟਰੀ ਚੱਕ ਕੇ ਦੇਖੀਏ, ਮੰਨ ਲਓ ਕੁਝ ਉਦਾਹਰਨਾਂ ਤੁਹਾਨੂੰ ਪਤਾ ਹੀ ਹੋਣਗੇ ਕਿ ਜਿਵੇਂ ਮੰਨ ਲਓ ਕਿ ਇੱਕ ਔਰਤ ਹੈ ਉਹਦੇ ਘਰ ਵਾਲੇ ਦੀ ਡੈਥ ਹੋ ਜਾਂਦੀ ਹੈ, ਉਹਨੂੰ ਜੇਠ ਦੇ ਸਿਰ ਤੇ ਧਰਤਾ, ਉਹਨੂੰ ਦਿਓਰ ਦੇ ਸਿਰ ਤੇ ਧਰ ਦਿੱਤਾ, ਉਹ ਮੇਨ ਉਹੀ ਹੁੰਦਾ ਵੀ ਜਿਹੜੀ ਜ਼ਮੀਨ ਹੈ ਉਹ ਔਰਤ ਨਾਲ ਨਾ ਲੈ ਜੇ ਵੀ ਉਹ ਘਰ ਦੇ ਵਿੱਚ ਹੀ ਰਹੇ। ਪਰ ਇੱਥੋਂ ਤੱਕ ਵੀ ਰਹੀ ਹੈ ਕਿ ਜੇ ਆਪਾਂ ਪ੍ਰਾਚੀਨ ਸਮਾਜ ਪੜ੍ਹਦੇ ਹਾਂ ਭਾਰਤੀ ਸਮਾਜ ਦੇ ਵਿੱਚ, ਚਾਹੇ ਕੁਸੰਬੀ ਨੂੰ ਵੀ, ਡੀ ਡੀ ਕੁਸੰਬੀ ਨੂੰ ਪੜ੍ਹਦੇ ਹਾਂ ਜਾਂ ਇਰਫਾਨ ਹਬੀਬ ਨੂੰ, ਉਹਨਾਂ ਵਿੱਚ ਇਹ ਵੀ ਮਿਲਦਾ ਕਿ ਇੱਥੋਂ ਤੱਕ ਕਿ ਇਹ ਤਾਂ ਹੋ ਗਿਆ ਜਿਹਨੂੰ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਹੈਗਾ ਦਿਓਰ ਜਾਂ ਜੇਠ ਵਾਲਾ ਮਸਲਾ, ਔਰਤ ਜਿਹੜਾ ਉਹਦਾ ਜੇਠ ਆ ਨਾ, ਜੇਠ ਦੇ ਮੁੰਡੇ ਨਾਲ ਵੀ ਵਿਆਹ ਹੋ ਜਾਂਦਾ ਹੈਗਾ ਵਾ, ਉਹ ਵੀ ਹੁਣ ਬਹੁਤੇ ਨੇ ਦੇਖੇ ਹੁਣ ਇਸ ਤਰ੍ਹਾਂ ਦੇ ਹੁੰਦੇ ਹੋਏ, ਲੇਕਿਨ ਉਹ ਇੱਥੋਂ ਤੱਕ ਵੀ ਲਿਖਦੇ ਨੇ ਹਿਸਟਰੀ ਦੇ ਵਿੱਚ, ਇਤਿਹਾਸ ਚ ਉਹ ਘਟਨਾਵਾਂ ਨੇ ਕਿ ਜੇਕਰ ਇਹਨਾਂ ਦੀ ਹਾਲਤ ਆਉਂਦੀ ਤਾਂ ਔਰਤ ਆਪਣੇ ਸਹੁਰੇ ਤੋਂ ਵੀ ਬੱਚਾ ਲੈ ਸਕਦੀ ਹੈਗੀ ਆ, ਮਤਲਬ ਉਹ ਬੱਚਾ ਲੈ ਸਕਦੀ ਆ, ਮਤਲਬ ਭਾਵੇਂ ਵਿਆਹ ਨਾ ਹੋਇਆ ਹੋਵੇ। ਹੁਣ ਇੱਥੇ ਸਾਡਾ ਜਿਹੜਾ ਰਿਸ਼ਤਾ ਨਾਤਾ ਪ੍ਰਬੰਧ ਜਿਹਨੂੰ ਅਸੀਂ ਜਿੱਥੇ ਮਾਣ ਕਰਦੇ ਹਾਂ ਉਹ ਬਿਲਕੁਲ ਹੀ ਡਿਫਰੈਂਟ ਹੋ ਜਾਂਦਾ, ਬਦਲ ਜਾਂਦਾ ਹੈਗਾ, ਕਿਉਂਕਿ ਕੁੱਲ ਚਲਾਉਣੀ ਹੈ, ਉਹ ਜਿਹੜੀ ਸੰਪੱਤੀ ਹੈ ਉਹ ਘਰ ਦੇ ਵਿੱਚ ਰਹੇ, ਇਸ ਕਰਕੇ ਜੇ ਸਹੁਰੇ ਤੋਂ ਬੱਚਾ ਲੈਂਦੀ ਹੈ ਤਾਂ ਵੀ ਉਹ ਮਾੜਾ ਨਹੀਂ ਹੈਗਾ। ਕਹਿਣ ਦਾ ਮਤਲਬ ਕਿ ਇੱਥੇ ਉਦੋਂ ਕੋਈ ਵੈਲਿਊ ਵੂਲਿਊ ਨਹੀਂ ਰਹਿੰਦੀ ਹੈਗੀ, ਇਸ ਕਰਕੇ ਇਹ ਨਾ ਸਾਰਾ ਕੁਛ ਨਾ ਚੱਲਦਾ ਸਮਾਜ, ਕਦੇ ਐਂ ਸਿੱਧਾ ਪੱਧਰਾ ਨਹੀਂ ਚੱਲਦਾ। ਜਿਹੜੇ ਤੁਹਾਨੂੰ ਆਦਰਸ਼ ਤੁਹਾਡੇ ਮਾਂ ਪਿਓ ਨੇ ਸਿਖਾਏ ਹੁੰਦੇ ਨੇ ਨਾ, ਉਹ ਇਕੱਲੇ ਓਦਾਂ ਹੀ ਸੇਮ ਟੂ ਸੇਮ ਓਦਾਂ ਨਹੀਂ ਲਾਗੂ ਹੁੰਦੇ, ਉਹਦੀਆਂ ਬੜੀਆਂ ਸਾਰੀਆਂ ਪਰਤਾਂ ਹੁੰਦੀਆਂ। ਫਿਰ ਜਿਹੜੇ ਸਮਾਜ ਉੱਤੇ ਅਸੀਂ ਮਾਣ ਕਰਦੇ ਹਾਂ ਵੀ ਇਹ ਤਾਂ ਆਏ ਹਾਂ, ਅੰਦਰ ਖਾਤੇ ਉਹਦੇ ਉਹਦੀਆਂ ਧੱਜੀਆਂ ਵੀ ਉੱਡਦੀਆਂ ਰਹਿੰਦੀਆਂ ਹੈਗੀਆਂ ਨੇ। ਉਹਦਾ ਕਾਰਨ ਇੱਕ ਸਾਫ਼ ਹੈਗਾ, ਕਿਉਂਕਿ ਇਹਦੇ ਵਿੱਚ ਇਹਦਾ ਕੇਂਦਰ ਹੈ ਜਿਹੜਾ ਉਹ ਮਨੁੱਖ ਨਹੀਂ ਹੈਗਾ, ਇਹਦੇ ਕੇਂਦਰ ਕੁਛ ਹੋਰ ਨੇ, ਆਪਣੀ ਨਿੱਜੀ ਪੂੰਜੀ ਆ, ਨਿੱਜੀ ਸੰਪੱਤੀ ਹੈ, ਇਹਨੂੰ ਅੱਗੇ ਕਿਵੇਂ ਵਧਾਇਆ ਜਾਵੇ। ਫਿਰ ਇਹਦੇ ਵਿੱਚ ਹੋਰ ਪ੍ਰੋਬਲਮ ਨੇ, ਖਾਸ ਕਰਕੇ ਜਿਹੜੀ ਨਵੀਂ ਪੀੜ੍ਹੀ ਨਵੇਂ ਢੰਗ ਨਾਲ ਸੋਚਦੀ ਆ ਉਹਦੇ ਲਈ ਦਿੱਕਤ ਆਉਂਦੀ ਆ, ਉਹ ਕਿੱਦਾਂ ਆਉਂਦੀ ਆ। ਹਜੇ ਕਈ ਸਾਰੇ ਕੇਸ ਸਾਡੇ ਕੋਲ ਆਉਂਦੇ ਆ, ਜਿਵੇਂ ਹੁਣ ਨਵੇਂ ਬੱਚਿਆਂ ਦਾ ਵਿਆਹ ਹੋਇਆ ਹੁੰਦਾ, ਉਹਨਾਂ ਨੇ ਕਹਿਣਾ ਵੀ ਨਹੀਂ ਵਿਆਹ ਤਾਂ ਤੁਹਾਡਾ, ਪਹਿਲੀ ਗੱਲ ਤਾਂ ਬੱਚੇ ਅੱਜ ਕੱਲ੍ਹ ਜਿਵੇਂ ਭਾਰਤ ਵਿੱਚ ਇੱਕ ਚੱਲਣ ਆਇਆ ਕਿ ਸਰਵੇ ਹੋਇਆ ਕਿ ਬਹੁਤੇ ਬੱਚੇ 30 ਸਾਲ ਦੇ ਹੋ ਕੇ, 27 ਸਾਲ ਦੇ ਹੋ ਕੇ ਜਾਂ 30 ਤੋਂ ਉੱਪਰ ਦੇ ਹੋ ਕੇ ਵਿਆਹ ਕਰਾਉਂਦੇ ਆ, ਤੇ ਉਹ ਜ਼ਬਰਦਸਤੀ ਵੀ ਤੁਸੀਂ ਵਿਆਹ ਕਿਉਂ ਨਹੀਂ ਕਰਾਉਂਦੇ ਹੈਗੇ, ਖਾਸ ਕਰ ਕੁੜੀਆਂ ਨਾਲ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ। ਫਿਰ ਚਲੋ ਇਹ ਦਿੱਕਤ ਆ ਗਈ, ਕਿਉਂਕਿ ਮਾਪੇ ਨੂੰ ਹੁੰਦਾ ਉਹੀ ਸੋਚ ਕੇ ਯਾਰ ਅਸੀਂ ਆਪਣਾ ਕੰਮ ਕਰਕੇ ਪਰਾ ਹੋਈਏ, ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਅਸੀਂ ਫਾਹ ਵੱਢ ਕੇ ਵਧੀਆ ਪਰਾ ਹੋਈਏ। ਅੱਛਾ ਦੂਜੀ ਚੀਜ਼ ਆ ਜਾਂਦੀ ਹੈ ਇਸੇ ਮੁੰਡੇ ਨਾਲ ਵੀ ਆਉਂਦੀ ਆ ਕਿ ਬਾਈ ਫਿਰ ਤੈਨੂੰ ਨਾ ਕੋਈ ਚੰਗਾ ਨਹੀਂ ਮਿਲਣਾ, ਰਿਸ਼ਤਾ ਨਹੀਂ ਮਿਲਣਾ, ਉਹ ਜਿਹੜਾ ਜਮਾ ਘਟਾਓ ਹੁੰਦਾ। ਫਿਰ ਉਹਦੇ ਵਿੱਚ ਹੁੰਦਾ ਕਿ ਚਲੋ ਜੇ ਵਿਆਹ ਹੋ ਗਿਆ, ਹੁਣ ਇੱਦਾਂ ਦੇ ਵੀ ਕੇਸ ਸਾਡੇ ਕੋਲ ਆਉਂਦੇ ਨੇ ਕਿ ਜਿਹਦੇ ਵਿੱਚ ਵਿਆਹ ਹੋ ਜਾਂਦਾ, ਹੁਣ ਬੱਚੇ ਦੀ ਇੱਕ ਆਪਣੀ ਪਲੈਨਿੰਗ ਹੁੰਦੀ ਆ ਕਿ ਮੈਂ ਹਾਲੇ 2-3-4 ਸਾਲ ਬਾਅਦ ਬੱਚਾ ਪੈਦਾ ਕਰਨਾ, ਤੇ ਫਿਰ ਉਹ ਸਮਾਜ ਦਾ ਇੱਕ ਪ੍ਰੈਸ਼ਰ ਤੇ ਮਾਪਿਆਂ ਦਾ ਵੀ ਆ ਜਾਂਦਾ ਕਿ ਤੁਸੀਂ ਬੱਚੇ ਪੈਦਾ ਕਿਉਂ ਨਹੀਂ ਕਰ ਰਹੇ
ਹੈਗੇ,
ਠੀਕ ਹੈ, ਤੇ ਉਹਦੇ ਵਿੱਚ ਉਹਨੂੰ ਗੁਜ਼ਰਨਾ ਪੈਂਦਾ। ਉਹ ਹੁਣ ਸਵਾਲ ਇੱਥੇ ਅੱਗੇ ਚੱਲ ਕੇ ਮੈਂ ਇੱਕ ਦਿਲਚਸਪ ਗੱਲ ਕਰਾਂਗਾ ਕਿ ਉਹ ਧਿਆਨ ਮੰਗਦੀ ਹੈ ਕਾਫੀ, ਫਿਰ ਆ ਜਾਂਦਾ ਕਿ ਕਈਆਂ ਦਾ ਹੁੰਦਾ ਨਵੇਂ ਜਿਹੜੇ ਜੋੜੇ ਨੇ ਨਾ, ਉਹਨਾਂ ਦਾ ਹੁੰਦਾ ਵੀ ਅਸੀਂ ਬੱਚੇ ਜਿਹੜੇ ਹੈਗੇ ਇੱਕ ਹੀ ਪੈਦਾ ਕਰਨਾ, ਜੇ ਉਹ ਚਾਹੇ ਲੜਕੀ ਹੋ ਗਈ ਤਾਂ ਉਦੋਂ ਬਾਅਦ ਨਹੀਂ ਬੱਚਾ ਪੈਦਾ ਕਰਨਾ ਹੈਗਾ, ਤੇ ਉੱਥੇ ਪ੍ਰੈਸ਼ਰ ਹੁੰਦਾ, ਖਾਸ ਕਰ ਜੇ ਲੜਕੀ ਤੋਂ ਬਾਅਦ ਉਹ ਸਟੋਪ ਕਰਦੇ ਨੇ ਫਿਰ ਬੜਾ ਪ੍ਰੈਸ਼ਰ ਹੁੰਦਾ।
ਭਾਰਤ ਵਿੱਚ ਕਿੱਦਾਂ ਦੇ ਵੀ ਜੋੜੇ ਨੇ ਜਿਹਨਾਂ ਦਾ ਮੰਨਣਾ ਕਿ ਸਾਡਾ ਮਕਸਦ ਜਿਹੜਾ ਕੁਛ ਹੋਰ ਹੈ, ਅਸੀਂ ਸਿਰਫ ਨਿਆਣੇ ਜੰਮਣ ਲਈ ਵਿਆਹ ਨਹੀਂ ਕਰਾਇਆ ਹੈਗਾ, ਅਸੀਂ ਬੱਚੇ ਨਹੀਂ ਮਤਲਬ ਜੰਮਣੇ ਹੈਗੇ, ਮਤਲਬ ਉਹਨਾਂ ਦੇ ਕਈ ਸਾਰੇ ਕਾਰਨ ਹੋ ਸਕਦੇ ਨੇ, ਨਿੱਜੀ ਵੀ ਮਤਲਬ ਉਹਨਾਂ ਦੇ ਕੋਈ ਜ਼ਿੰਦਗੀ ਚ ਹੋਰ ਉਦੇਸ਼ ਵੀ, ਉਹ ਕਈ ਤਰ੍ਹਾਂ ਦੇ ਫਿਰ ਪ੍ਰੈਸ਼ਰ ਵਿੱਚੋਂ ਗੁਜ਼ਰਦੇ ਹੈਗੇ ਨੇ। ਹੁਣ ਇੱਕ ਸਾਰਾ ਚੀਜ਼ ਕੀ ਹੈ ਚਰਨਜੀਤ, ਕਿ ਇੱਕ ਤਾਂ ਹੈਗਾ ਵੀ ਲੋਕਾਂ ਨੂੰ ਤੁਹਾਡੀ ਵੱਧ ਚਿੰਤਾ ਹੈਗੀ ਆ, ਜਿੱਥੇ ਕਿ ਸਵੈ ਨਿਰਣੇ ਦਾ ਅਧਿਕਾਰ ਜੋੜਿਆਂ ਨੂੰ ਹੋਣਾ ਚਾਹੀਦਾ, ਜੋੜਿਆਂ ਵਿੱਚੋਂ ਵੀ ਔਰਤ ਨੂੰ ਹੋਣਾ ਚਾਹੀਦਾ। ਇੱਥੇ ਜੇ ਅਸੀਂ ਸਾਰੇ ਕਿਤੇ ਜਿਹੜਾ ਮੈਂ ਪ੍ਰਾਚੀਨ ਇਤਿਹਾਸ ਦੀ ਵੀ ਗੱਲ ਕੀਤੀ ਹੈ ਵੀ ਉਹ ਦਿਓਰ ਨਾਲ ਸਿਰ ਧਰਤੀ ਜੇਠ ਤੇ ਸਿਰ ਧਰਤੀ ਜਾਂ ਸਹੁਰੇ ਤੋਂ ਬੱਚਾ ਲੈ ਸਕਦੀ ਆ, ਪਰ ਔਰਤ ਦੀ ਆਪਣੀ ਇੱਛਾ ਤਾਂ ਕਿਤੇ ਨਹੀਂ ਹੈਗੀ, ਉਹਦੇ ਵਿੱਚੋਂ ਗਾਇਬ ਹੈਗੀ ਹੈ। ਤੇ ਇਸੇ ਢੰਗ ਨਾਲ ਜਦੋਂ ਫਿਰ ਸਮਾਜ ਵੀ ਪ੍ਰੈਸ਼ਰ ਪਾਉਂਦਾ ਵੀ ਤੂੰ ਇੰਨੇ ਨਿਆਣੇ ਜੰਮ ਜਾਂ ਨਿਆਣੇ ਜੰਮਣੇ ਜ਼ਰੂਰੀ ਨੇ, ਉਹਦੇ ਵਿੱਚ ਵੀ ਦੋਵੇਂ ਜੋੜਿਆਂ ਦੀ ਇੱਛਾ, ਬਟ ਜੋੜਿਆਂ ਤੋਂ ਬਿਨਾਂ ਔਰਤ ਦੀ ਖਾਸ ਇੱਛਾ, ਕਿਉਂਕਿ ਉਹ ਪ੍ਰੋਡਕਟ ਹੈ ਜਿਹੜਾ ਜਿਹੜਾ ਬੱਚੇ ਆ ਜਿਹੜੇ ਕ੍ਰੀਏਸ਼ਨ ਜਿਹੜੀ ਕਰਨੀ ਹੈਗੀ ਹੈ, ਇੱਕ ਨਵਾਂ ਜੀਵ ਪੈਦਾ ਕਰਨਾ, ਉਹਨੂੰ ਜਿਹੜਾ ਪੈਦਾ ਕਰਨ ਦੀ ਜਿਹੜੀ ਕਲਾ ਵਾ ਉਹ ਕੁਦਰਤ ਨੇ ਔਰਤ ਨੂੰ ਦਿੱਤੀ ਹੈ। ਤੇ ਸਿੱਧੀ ਗੱਲ ਹੈ ਕਿ ਉਹਨੂੰ ਜੰਮਣ ਦਾ ਅਧਿਕਾਰ ਵੀ ਜਿਹੜਾ ਹੈਗਾ ਜਾਂ ਨਾ ਜੰਮਣ ਦਾ ਅਧਿਕਾਰ ਵੀ ਔਰਤ ਕੋਲ ਆ, ਲੇਕਿਨ ਸਾਡੇ ਸਮਾਜ ਨੇ ਉਹਦੇ ਮੂੰਹ 'ਚ ਪਹਿਲੇ ਹੀ ਸ਼ਬਦ ਪਾ ਦਿੱਤੇ ਨੇ, ਨਾ ਥੋੜੀ ਜਿਹੜੀ ਕੁੱਖ ਹੈ ਉਹ ਤਾਂ ਸੁਲੱਖਣੀ ਹੋਣੀ ਬਹੁਤ ਜ਼ਰੂਰੀ ਹੈ, ਤੂੰ ਤਾਂ ਜਿਹੜਾ ਜੇ ਤੂੰ ਨਿਆਣਾ ਨਹੀਂ ਜੰਮੂ ਤਾਂ ਇਹ ਤਾਂ ਭੈੜੀ ਕੁੱਖ ਵਾਲੀ ਹੋ ਗਈ, ਇਹਨਾਂ ਦੇ ਕਈ ਸ਼ਬਦ ਜਿਹੜੇ ਕਿ ਉਹਨੂੰ ਧੱਕੇ ਨਾਲ ਕਬੂਲ ਕਰਨੇ ਪੈ ਰਹੇ ਨੇ। ਇਹ ਵੀ ਇੱਕ ਤਰ੍ਹਾਂ ਦਾ ਮਾਨਸਿਕ ਤਸ਼ੱਦਦ ਹੈਗਾ ਵਾ ਔਰਤ ਦੇ ਉੱਤੇ, ਕਿ ਜਿੱਥੇ ਉਹਦੇ ਕੋਲ ਆਪਣਾ ਸਵੈ ਨਿਰਣੇ ਦਾ ਅਧਿਕਾਰ ਹੈਗਾ, ਉਹ ਸਮਾਜ ਨੇ ਕੋਈ ਸ਼ਬਦ ਘੜ ਕੇ ਉਹਨੂੰ ਜਿਹੜੇ ਦਿੱਤੇ ਨੇ, ਮਤਲਬ ਇਹਦੀਆਂ ਜੜ੍ਹਾਂ ਬੜੀਆਂ ਜਟਲ ਨੇ, ਮਤਲਬ ਜਿਹਦੇ ਵਿੱਚ ਅਸੀਂ ਸਾਰਾ ਤਾਣਾ ਬਾਣਾ ਬੁੜਿਆ ਹੋਇਆ।
ਬਿਲਕੁਲ ਜੀ ਸ਼ਿਵਿੰਦਰ ਜੀ, ਜਦੋਂ ਡਿਸਕਸ਼ਨ ਚੱਲਦੀ ਹੈ ਨਾ ਇਸ ਗੱਲ ਤੇ, ਚਲੋ ਮੈਂ ਮੁੱਦੇ ਤੋਂ ਬਾਹਰ ਨਹੀਂ ਜਾਣਾ ਪਰ ਮੈਂ ਪੁਆਇੰਟ ਨੋਟ ਜ਼ਰੂਰ ਕਰਾ ਕੇ ਜਾਣਾ, ਉਹ ਕਹਿੰਦੀਆਂ ਇਹ ਔਰਤਾਂ ਨੇ, ਹੁਣ ਬਹੁਤ ਬੰਦੇ ਇਸ ਗੱਲ ਤੇ ਤਸੱਲੀ ਕਰ ਲੈਂਦੇ ਨੇ ਬਈ ਔਰਤਾਂ ਹੀ ਕਹਿੰਦੀਆਂ ਜੀ ਪਾਸੇ ਹੋ ਜਾਂਦੇ, ਪਰ ਮੈਂ ਸੋਚਦਾ ਐਕਚੁਅਲੀ ਮੇਲ ਡੋਮੀਨੈਂਸ ਆ, ਇਹ ਮੇਲ ਜਿਹੜਾ ਟੇਢੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਹਾਲਾਤ ਇਹ ਜੇ ਪੈਦਾ ਕਰ ਦਿੰਦਾ ਵੀ ਔਰਤ ਦੇ ਮੂੰਹੋਂ ਕਹਾਉਂਦਾ ਸਾਰਾ ਕੁਛ ਇਹ, ਤਾਂ ਕਿ ਉਹਦੀ ਜਿਹੜੀ ਸਰਦਾਰੀ ਚੱਲਦੀ ਰਹੇ ਤੇ ਗੁਲਾਮ ਮਾਨਸਿਕਤਾ ਔਰਤਾਂ ਦੀ ਚੱਲਦੀ ਰਹੇ, ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ।
ਬਿਲਕੁਲ ਹੈ ਉਹਦੇ ਵਿੱਚ ਇਹ ਕਿ ਹੁਣ ਜਿਵੇਂ ਆਮ ਤੌਰ ਤੇ ਕਈ ਔਰਤਾਂ ਮਿਲਦੀਆਂ ਉਹਨਾਂ ਨੂੰ, ਮਤਲਬ ਵੀ ਉਹਨਾਂ ਨੇ ਤਾਨੇ ਵੀ ਕਹਿਣਗੇ ਵੀ ਔਰਤਾਂ ਹੀ ਮਾਰਦੀ ਆ, ਮਤਲਬ ਔਰਤਾਂ ਨੀ ਉਹ ਮਾਰਦੀਆਂ, ਮਤਲਬ ਉਹਨਾਂ ਤੋਂ ਇੱਕ ਜਿਹੜਾ ਮਰਦਵਾਦੀ ਸੱਤਾ ਵਾਲਾ ਸਿਸਟਮ ਉਹ ਮਰਵਾ ਰਿਹਾ ਹੁੰਦਾ ਨਾ। ਕਈ ਕਈ ਗੱਲ ਮੰਨ ਲਓ ਕਿ ਸਹੁਰੇ ਨੇ ਨੀ ਕਹਿਣੀ ਆਪਣੀ ਨੂੰਹ ਨੂੰ, ਲੇਕਿਨ ਉਹ ਸੱਸ ਕੋਲੋਂ ਕਹਾਉਂਦਾ, ਹਾਲਾਂਕਿ ਸੱਸ ਵੀ ਕਹਿੰਦੀ ਹੋਊਗੀ, ਪਰ ਜਿਹੜੀ ਸੱਸ, ਜੇ ਮੰਨ ਲਓ ਕਿ ਏਦਾਂ ਵੀ ਮੰਨ ਲਓ ਚਲੋ ਸੱਸ ਵੀ ਕਹਿੰਦੀ ਆ, ਪਰ ਸੱਸ ਕਿਸ ਮਾਨਸਿਕਤਾ ਦੇ ਤਹਿਤ ਕਹਿ ਰਹੀ ਆ, ਉਹ ਕਹਿ ਤਾਂ ਉਸ ਮਾਨਸਿਕਤਾ ਦੇ ਤਹਿਤ ਹੀ ਰਹੀ ਆ ਨਾ, ਜਿਹੜੀ ਮਾਨਸਿਕਤਾ ਦੇ ਵਿੱਚ ਉਹ ਖੁਦ ਪੈਦਾ ਹੋਈ ਹੈ, ਉਹ ਸਿੱਧੀ ਗੱਲ ਆ ਕਿ ਉਹ ਉਸ ਮਾਨਸਿਕਤਾ ਦੇ ਵਿੱਚ ਪੈਦਾ ਹੋਈ ਹੈ ਜਿਹਦੇ ਵਿੱਚ ਮਰਦਾਨਵੀ ਸੱਤਾ ਦਾ ਪ੍ਰਵਚਨ ਹੈ, ਜੇ ਤੇ ਇੱਥੋਂ ਤੱਕ ਉਹਦੀ ਮਾਨਸਿਕਤਾ ਨੂੰ ਵੀ ਜਿਹੜਾ ਉਸੇ ਤਰ੍ਹਾਂ ਹੀ ਆ ਵੀ ਭਾਈ ਸਮਾਜ ਆਈ ਚੱਲਦਾ ਹੁੰਦਾ, ਤੇ ਇਹ ਸਮਾਜ ਨੂੰ ਏਦਾਂ ਹੀ ਚੱਲਣਾ ਚਾਹੀਦਾ ਵੀ ਹੁਣ ਤੂੰ ਕੁੜੀ ਤੂੰ ਵੀ ਇਹਨੂੰ ਆਏ ਚਲਾਉਣਾ, ਪਰ ਉਹ ਪ੍ਰਵਚਨ ਤਾਂ ਮਰਦਾਨ ਵੀ ਸੱਤਾ ਦਾ ਹੀ ਆ ਨਾ।
ਬਿਲਕੁਲ, ਲਓ ਆਪਾਂ ਛੋਟੀ ਜੀ ਆਪਾਂ ਬ੍ਰੇਕ ਹੋਰ ਲੈ ਲਈਏ, ਸ਼ਿਵਿੰਦਰ ਜੀ ਫਿਰ ਅੱਗੇ ਗੱਲਬਾਤ ਕਰਦੇ।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401 ਐਗਜ਼ਿਟ 295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 647-273-2320।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ, ਬ੍ਰੈਂਪਟਨ ਦੇ ਨਾਲ,
145 ਕਲੀਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸੁਜੋਗ ਹੋਮਿਓਕਲੀਨਿਕ .com ਤੇ।
ਕੋਈ ਮੰਗੇ ਮੀਠਾ, ਕੋਈ ਕਹੇ ਨਮਕੀਨ, ਇੱਕ ਬਾਤ ਤੋਂ ਪੱਕੀ ਹੈ
के सब है इसके शौकी। राजधानी
स्वीट एंड रेस्टोरेंट्स जिथे हमेशा ही रखा जाता है तुहाडे स्वाद अते सुरक्षा का पूरा ख्याल। कोविड 19 दे चलदियां सेफ एंड सिक्योर पिकअप्स आर अवेलेबल एट राजधानी।
ये है राजधानी राजधानी राजधानी।
मल्टीपल लोकेशंस इन GTA। फॉर इन्फो विजिट rajdhanisweets.ca।
घर मकान या दुकान प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू जिहड़े ब्रैम्पटन ते मिसिसागा तो अपने भरोसेमंद सेवावां प्रदान करदे ने।
अज ही कॉल करो 905-915-8484
9059158484। घर खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु।
बल्ले बल्ले भाई, ए ता कमाल करती, एडी वड्डी शॉप बना ली।
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्वलो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 4168-41-0478 सर्वलो कंस्ट्रक्शन।
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा डिजाइनर क्लोथ्स, दो सूट खरीदोगे ता एक सूट बिल्कुल फ्री। रेडीमेड टॉप्स जेड़े पहला सन 50-40-35 डॉलर दे हुन सारे ही $9.99 डॉलर दे।
पग्गां दा कपड़ा सिर्फ $1.9 डॉलर विच।
इस तो इलावा पार्टी वियर, रेडीमेड सूट, सूटकेस, मोटे कंबल बहुत ही सस्ते दामां ते बेचे जा रहे ने।
वधेरे जानकारी लई कॉल करो 905-694-9797 या विजिट करो फ्लाइंग फैशन वेयर हाउस
सन पार्क बुलेवार्ड यूनिट 12-13 ब्रैम्पटन सन पार्क गुरुद्वारा साहब दे लागे।
पिज्जा डिपो दी एक नवी पेशकश, एक बार इना दी बटर चिकन डिपिंग सॉस ट्राई ता करो।
पिज्जा डिपो दा पिज्जा, पिज्जा डिपो दा पिज्जा।
पिज्जा डिपो कॉल 310-9711
दैट्स 310-9711।
पिज्जा डिपो दा पिज्जा।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुड ब्रिज विच सोमवार दा आ रहा सी, हुन खुल चुका है 16 इंटरमोडल ड्राइव ब्रैम्पटन दे सीएन दे यार्ड दे बिल्कुल लागे। टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह दे टेलीविजन अते फर्नीचर तुसी इत्थों खरीद सकदे हो। टॉप चॉइस इलेक्ट्रॉनिक्स 9057990045। टॉप चॉइस इलेक्ट्रॉनिक्स सब तो सस्ता टॉप चॉइस।
एक बार फिर निघा स्वागत जी तुहाडा अज दे नगारा प्रोग्राम दे विच। दो चार सुनेहे देण वाले ने जी, वह तुहानू सुनेहे दे दिए फिर शिवेंद्र नाल आपां गलबात आ जिहड़ी ओह दुबारा जारी रखांगे। उवें ही मॉर्गेज करवाउणी आ ते फिर जस भुल्लर दा नाम याद रखना जी 416-732-2611 जस भुल्लर दा नंबर आ, कॉल करिओ इहनां नूं ते इहनां नूं अपना पेपर वर्क वगैरह दिओगे जदों ते फिर इहनां ने मिथे समें दे विच घट तो घट इंट्रस्ट रेट ते मॉर्गेज तुहाडी करवा देणी आ 416-732-2611 तालमेल कर लिओ उन्हां नाल। फाइनैंशियल एडवाइजर ने जी राजपाल बराड़, तुसीं इन्वेस्टमेंट्स करनिया ने फिर भी तुसीं इन्हां नाल तालमेल कर लिओ। रिटायरमेंट प्लैनज अपनिया लैनिया ने, बच्चों लिए एजुकेशन प्लैनज लैनिया ने ते जरूर इन्हां नाल गलबात करो। 416-917-1456 राजपाल बराड़ का नंबर आ। कम की भाल दे विचों तां रॉयल क्राउन कंस्ट्रक्शन वाले नूं वर्करस की जरूरत आ। दो कंक्रीट फिनिशर चाहिए ने, दो कारपेंटर चाहिए, 6 कंस्ट्रक्शन हैल्पर चाहिए ने। नंबर 647-765-8757 जी इन्हां दा। तो जे आने वाले समय से विआह शादी होनी है, घर के मेहमान आने ने ते तुहानू थां दी जरूरत हैगी आ, तां मैं तुहानू एक नंबर दिना। एक एकड़ का लॉट आ जी, उहदे विच खुला डुला घर हैगा बनिया होया। आउटडोर फंक्शन करना फिर भी तुसीं कॉल कर लिओ 647-824-1418 नंबर 6478241418। शिवेंद्र जी, ब्रेक तो पहला जिहड़ियां तुसीं गल्लां कीतियां तां बहुत डूंघियां ने, सिंपल जिहड़ियां गल्लां हुंदियां जिहड़ियां जिहड़ियां सिखणियां चाहीदियां आप व्यक्ति नूं विआह कराउण तों पहलां, मर्द नूं या औरत नूं। पता नहीं तां साडा समाज ही बाकी समाजां नालों पछड़िया होया, वह नहीं सिखाईयां जांदियां। कोशिश यह हुंदी आ विआह तों बाद मुंडा कहिंदा वी, मुंडा ते मुंडे दा परिवार वाला कहिंदा वी कुड़ी जिहड़ी उह साडे वर्गी बण जाए, उधरों कुड़ी ने पूरा जोर लाया हुंदा वी मुंडा जिहड़ा उह साडे वर्गा बण जाए। प्रॉब्लम कोई आप चेंज होण नूं तैयार नहीं हुंदा, दूजे नूं बदलण दी कोशिश ਲਗਾਤਾਰ ਉੱਥੋਂ ਲੜਾਈ ਝਗੜੇ ਪੈਦਾ ਹੁੰਦੇ ਆ। ਜਦੋਂ ਲੜਾਈ ਝਗੜੇ ਪੈਦਾ ਹੁੰਦੇ ਫਿਰ ਪੰਚਾਇਤਾਂ ਨੂੰ ਇਨਵੋਲਵ ਕਰ ਲੈਂਦੇ ਆ, ਫਿਰ ਰਿਸ਼ਤੇਦਾਰੀਆਂ ਨੂੰ ਇਨਵੋਲਵ ਕਰ ਲੈਂਦੇ ਆ। ਅਤੇ ਸਾਡੇ ਸਮਾਜ ਦੇ ਵਿੱਚ ਇੱਕ ਬੜੀ ਕੌੜੀ ਹਕੀਕਤ ਆ ਵੀ ਅਸੀਂ ਆਪਣਿਆਂ ਦਾ ਹੀ ਪੱਖ ਕਰਦੇ ਹਾਂ, ਮੁੰਡੇ ਵਾਲਿਆਂ ਨੇ ਮੁੰਡੇ ਦਾ ਪੱਖ ਕਰਨਾ, ਕੁੜੀ ਵਾਲਿਆਂ ਨੇ ਕੁੜੀ ਦਾ ਪੱਖ ਕਰਨਾ, ਮੂੰਹ ਦੇ ਉੱਤੇ ਸੱਚੀ ਗੱਲ ਕੋਈ ਕਹਿ ਨਹੀਂ ਸਕਦਾ। ਈਵਨ ਸਾਡੇ ਤਾਂ ਲੋਕ ਇਹੋ ਜਿਹੇ ਨੇ ਜੀ, ਜੇ ਦੋ ਭਰਾ ਵੀ ਆਪਸ ਵਿੱਚ ਲੜ ਪੈਣ, ਸਪੋਜ਼ ਸਿਆਣਾ ਸਮਝ ਕੇ ਮਾਮੇ ਨੂੰ ਫੁੱਫੜ ਨੂੰ ਬੁਲਾ ਲੈਂਦੇ ਆ, ਮਾਮਾ ਫੁੱਫੜ ਮਾਸੜ ਕੀ ਕਹਿ ਕੇ ਜਾਂਦੇ ਆ, ਦੇਖੋ ਜੀ ਮੈਂ ਤਾਂ ਦੋਨਾਂ ਦਾ ਹੀ ਮਾਮਾ, ਦੋਨੇ ਤੁਸੀਂ ਮੇਰੇ ਭਾਣਜੇ ਆ, ਬਸ ਰਲ ਮਿਲ ਕੇ ਰਿਹਾ ਕਰੋ। ਗਲਤੀ ਕੋਈ ਨਹੀਂ ਕਿਸੇ ਦੀ ਦੱਸਦਾ, ਸਕੂਲਿੰਗ ਕੋਈ ਨਹੀਂ ਦੱਸਦਾ ਕਰਦਾ ਵੀ ਝਗੜੇ ਕਿੱਥੋਂ ਪੈਦਾ ਹੁੰਦੇ ਆ, ਉਹਨਾਂ ਦਾ ਹੱਲ ਕੀ ਹੋਣਾ ਚਾਹੀਦਾ, ਪ੍ਰੋਬਲਮ ਸੋਲਵਿੰਗ ਕਿਵੇਂ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਲੜਕੇ ਅਤੇ ਲੜਕੀ ਵਾਲਾ ਦਾ ਹੁੰਦਾ, ਅਲਟੀਮੇਟਲੀ ਹੁੰਦਾ ਕੀ ਆ ਜੀ, ਸਾਰੀ ਉਮਰ ਉਵੇਂ ਹੀ ਲੰਘ ਜਾਂਦੀ ਹੈ ਬੰਦੇ ਦੀ। ਉਹ ਫਿਰ ਉਹ ਚਾਹੁੰਦੇ ਆ ਜੀ ਜਵਾਕ ਵੀ ਸਾਡੇ ਇਸੇ ਮਤਲਬ ਸੰਸਥਾ ਦੇ ਵਿੱਚ ਆਈ ਚੱਲੀ ਜਾਣ। ਬਾਕੀ ਮੈਂ ਇੱਕ ਗੱਲ ਕਰਦਾ ਹੁੰਦਾ ਵੀ ਜਿਹੜੀ ਸਾਡੇ ਸੱਭਿਆਚਾਰ 'ਚ ਕੋਈ ਗੱਲ ਸਾਨੂੰ ਨਹੀਂ ਪਤਾ, ਅਸੀਂ ਸਮਾਜ 'ਚ ਅਸੀਂ ਸੈਮੀ ਫਿਊਡਲ ਸੁਸਾਇਟੀ 'ਚ ਰਹਿੰਦੇ ਹਾਂ ਜਾਂ ਫਿਊਡਲ ਥੋਟ ਆ ਸਾਡੀ, ਜਿਹੜੇ ਸਮਾਜ ਅੱਗੇ ਵੱਧ ਗਏ ਨੇ ਜਿਨ੍ਹਾਂ 'ਚ ਡੈਮੋਕ੍ਰੇਸੀ ਮੈਚਿਓਰ ਹੋ ਗਈ ਹੈ, ਜਿਨ੍ਹਾਂ 'ਚ ਡਿਫਰੈਂਸ ਆਫ ਓਪੀਨੀਅਨ ਇਹਦਾ ਸਤਿਕਾਰ ਕੀਤਾ ਜਾਂਦਾ, ਸਾਨੂੰ ਕੁਝ ਗੱਲਾਂ ਉਧਾਰੀਆਂ ਲੈ ਲੈਣੀਆਂ ਚਾਹੀਦੀਆਂ ਉੱਥੋਂ। ਕੁਝ ਸਾਲ ਲਈ ਜਦੋਂ ਅਪਲਾਈ ਕਰਾਂਗੇ ਆਪੇ ਸਾਰਾ ਕੁਝ ਠੀਕ ਹੋਜੂ, ਲੋਕ ਕਹਿਣਗੇ ਲਓ ਜੀ ਤੁਹਾਡਾ ਤਾਂ ਸਰਿਆ ਪਿਆ, ਤੁਸੀਂ ਤਾਂ ਪੰਜਾਬੀਆਂ ਨੂੰ ਪਛੜੇ ਕਹਿੰਦੇ ਹੋ। ਹਾਲਾਂਕਿ ਅਸੀਂ ਨਹੀਂ ਪਛੜੇ ਕਹਿੰਦੇ, ਅਸੀਂ ਤਾਂ ਕਹਿੰਦੇ ਪੰਜਾਬੀ ਬੜੇ ਮਿਹਨਤੀ ਨੇ, ਬਹੁਤ ਕੁਝ ਕਰਦੇ ਨੇ, ਪਰ ਸ਼ਿਵਿੰਦਰ ਜੀ ਕੋਈ ਨਾ ਕੋਈ ਕਮੀ ਤਾਂ ਹੋ ਹੀ ਸਕਦੀ ਹੈ ਨਾ। ਇਸ ਗੱਲੋਂ ਮੈਂ ਕਹਿੰਦਾ ਵੀ ਸਾਡੇ ਜਿਹੜੇ ਇਹ ਸੰਸਥਾ ਇਹਦੇ 'ਚ ਕਮੀਆਂ ਨੇ, ਇਹ ਕਮੀਆਂ ਦੂਰ ਕਰਨ ਦੀ ਜ਼ਰੂਰਤ। ਤੁਸੀਂ ਤਾਂ ਬਹੁਤ ਡੂੰਘੀਆਂ ਗੱਲਾਂ ਇਤਿਹਾਸ ਦੇ ਵਿੱਚੋਂ ਕੱਢ ਕੇ ਲਿਆ ਨਾ, ਜਿੱਥੋਂ ਮੇਲ ਡੋਮੀਨੈਂਸ ਝਲਕਦੀ ਹੈ। ਗੱਲ ਫਿਰ ਆਪਾਂ ਉਸੇ ਲੜਕੀ 'ਤੇ ਆਈਏ ਵੀ ਉਹ ਲੜਕੀ ਨੇ ਵਿਚਾਰੀ ਨੇ ਐਡਾ ਕਿੱਡਾ ਕੁ ਵੱਡਾ ਗੁਨਾਹ ਕਰਤਾ ਜੇ ਉਹ ਕੈਨੇਡਾ ਪਹੁੰਚ ਗਈ। ਬਹੁਤਾ ਪੰਜਾਬੀ ਸਮਾਜ ਉਹਦੇ ਮਗਰ ਪੈ ਗਿਆ ਨੇ, ਧੋਖਾ ਕਰਤਾ, ਆਹ ਕਰਤਾ, ਇਹਨੂੰ ਕੈਨੇਡਾ ਤੋਂ ਡਿਪੋਰਟ ਕਰਵਾਓ। ਮਤਲਬ ਇਹ ਇਕੱਲੀ ਕਹਿਰੀ ਕੋਈ ਗੱਲ ਨਹੀਂ, ਸੌਦੇਬਾਜ਼ੀ ਹੁੰਦੀ ਆ। ਵਿਆਹ ਜਿਹੜਾ ਉਹ ਵਿਆਹ ਘੱਟ ਆ, ਸੌਦੇਬਾਜ਼ੀ ਵੱਧ ਆ। ਇੱਥੇ ਸੌਦੇਬਾਜ਼ੀ ਸਾਨੂੰ ਨਜ਼ਰ ਆ ਗਈ, ਦਾਜ ਲਿਆ ਜਾਂਦਾ, ਕਾਰਾਂ ਲਈਆਂ ਜਾਂਦੀਆਂ, ਇੱਥੇ ਵੀ ਇਹੀ ਕੁਛ ਕਰਦੇ ਨੇ, ਵਿਖਾਵਾ, ਅੱਡੀਆਂ ਚੱਕ ਕੇ ਫਹਾ ਲੈਂਦੇ ਨੇ, ਸਾਰੀ ਉਮਰ ਦੇ ਵਿੱਚ ਘਰ ਦੀਆਂ ਮੋਰਗੇਜਾਂ ਲਾਉਂਦੇ ਥੱਕ ਜਾਂਦੇ ਨੇ, ਫਿਰ ਕਹਿਣਗੇ ਜੀ ਸਾਡਾ ਰਿਸ਼ਤੇਦਾਰਾਂ ਸਾਹਮਣੇ ਨੱਕ ਨਹੀਂ ਰਹਿਣਾ, ਉਹਨਾਂ ਨੇ ਕਹਿਣਾ ਤੁਸੀਂ ਕੁੜੀ ਨੂੰ ਕੀ ਦਿੱਤਾ, ਉੱਧਰੋਂ ਮੁੰਡੇ ਵਾਲੇ ਆਹ ਕਰਦੇ ਖਰਚਾ। ਮਤਲਬ ਜ਼ਿੰਦਗੀ 'ਚ ਕੋਈ 10-12 ਬੰਦੇ ਹੁੰਦੇ ਨੇ ਜਿਨ੍ਹਾਂ ਨਾਲ ਆਪਾਂ ਵਰਤਦੇ ਹਾਂ, ਦੋਸਤ ਮਿੱਤਰ ਹੁੰਦੇ ਨੇ ਕੰਮ ਆਉਣ ਵਾਲੇ, ਵਿਆਹ ਦੇ ਉੱਤੇ 500 ਘੱਟ ਕਰ ਲੈਂਦੇ ਨੇ, ਮਗਰੋਂ ਫਿਰ ਲੱਤਾਂ ਭਾਰ ਨਹੀਂ ਚੱਲਦੀਆਂ, ਫਿਰ ਹੋਰ ਲੋਨ ਚੱਕਦੇ ਨੇ। ਮਤਲਬ ਹਾਲਾਤ ਇਹ ਬਣੇ ਹੋਏ ਨੇ, ਵਿਆਹ ਦੀ ਸੰਸਥਾ ਨੂੰ ਹੋਰ ਹੀ ਕੁਛ ਬਣਾਤਾ।
ਦੇਖੋ ਵਿਆਹ ਦੀ ਸੰਸਥਾ ਨਾ ਚਰਨਜੀਤ, ਗੱਲ ਇਹ ਕਿ ਜਦੋਂ ਬਣਾਈ ਹੋਊਗੀ ਉਦੋਂ ਹੋਊਗਾ ਤਾਂ ਕੋਈ ਮਾੜਾ ਮੋਟਾ ਪੋਜ਼ਿਟਿਵ ਪੱਖ। ਹੁਣ ਤਾਂ ਇਹਦੇ ਵਿੱਚ ਪਖੰਡ ਉਸਟੰਡ ਬਹੁਤ ਆ, ਕੋਈ ਰਿਸ਼ਤੇਦਾਰ ਕਿਸੇ ਦਾ ਮਸਲਾ ਸੋਲਵ ਨਹੀਂ ਕਰ ਸਕਦਾ,
ਹਾਂਜੀ
ਹਾਂਜੀ, ਦੋਵੇਂ ਪਾਰਟਨਰ ਨੇ ਆਪ ਹੀ ਕਰਨਾ ਹੁੰਦਾ,
ਆਪ ਹੀ ਕਰਨਾ, ਬਿਲਕੁਲ
ਕਰਨਾ ਹੁੰਦਾ। ਤੇ ਉਹ ਵੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਥਾਂ ਤੇ ਨਹੀਂ, ਅਦਰਵਾਈਜ਼ ਤਾਂ ਇਹ ਹੈਗਾ ਕਿ ਇਹਨੂੰ ਨਾ ਧੱਕੇ ਨਾਲ ਹੀ ਆਪਾਂ ਸਟਾਰਟ ਕਰਦੇ ਹੁੰਦੇ, ਕਿਉਂਕਿ ਗੱਲ ਸਾਰੀ ਫਿਰ ਉੱਥੇ ਆ ਜਾਂਦੀ ਹੈ ਵੀ ਜਦੋਂ ਇਹਦੀ ਜਿਹੜੀ ਬੁਨਿਆਦ ਆ ਨਾ ਉਹ ਖੋਖਲੀ ਆ ਨਾ, ਉਹ ਹੋਏ ਹੀ ਰਿਸ਼ਤੇ ਆਏ ਹੁੰਦੇ ਨੇ। ਮਤਲਬ ਹੁਣ ਕਈ ਥਾਵਾਂ ਤੇ ਮੇਰੇ ਕੋਲ ਇਹੋ ਜਿਹੀਆਂ ਉਦਾਹਰਨਾਂ ਹੈਗੀਆਂ ਨੇ ਜਿੱਥੇ ਮੁੰਡੇ ਤੇ ਕੁੜੀ ਨੂੰ ਕਿਹਾ ਗਿਆ ਕਿ ਲੈ ਭਾਈ ਤੁਹਾਨੂੰ ਅਸੀਂ ਦਿਖਾ ਦਿੱਤਾ, ਠੀਕ ਹੈ,
ਹਾਂਜੀ ਹਾਂਜੀ,
ਤੇ ਹੁਣ ਫਟਾਫਟ 15 ਮਿੰਟ ਦੱਸ ਦੋ ਵੀ ਪਸੰਦ ਆ ਕਿ ਨਹੀਂ ਪਸੰਦ ਆ। 15 ਮਿੰਟ ਤਾਂ ਯਾਰ ਪਤਾ ਨਹੀਂ ਲੱਗਦਾ ਵੀ ਪਸੰਦ ਆ ਕਿ ਨਹੀਂ,
ਸ਼ਕਲ ਦਿਖਾਈ।
ਹੋਰ ਵੀ ਉਹ ਨਹੀਂ, ਇੱਕ ਹੋਰ ਵੀ ਕੇਸ ਹੈ ਉਹ, ਜੇ ਆਪਾਂ ਥੋੜਾ ਜਿਹਾ ਚਲੇ ਜਾਂਦੇ ਹਾਂ ਪੰਜਾਬ ਤੋਂ ਬਾਹਰ ਲੱਗਦੇ ਰਾਜਸਥਾਨ ਨਾਲ ਲੱਗਦੇ ਏਰੀਏ ਦੇ ਵਿੱਚ ਆਉਂਦੇ ਹਾਂ, ਉੱਥੇ ਕੁਝ ਮੇਰੇ ਮਿੱਤਰਾਂ ਨੇ ਦੱਸਿਆ ਕਿ ਵੀ ਸਾਡਾ ਤਾਂ ਵਿਆਹ ਐਂ ਹੋਇਆ ਸੀ, ਸਾਡੇ ਪਿਤਾ ਜੀ ਕਹਿੰਦੇ ਦੇਖ ਵੀ ਤੈਨੂੰ ਮੈਂ ਕੁੜੀ ਨਾ ਦਿਖਾਉਣ ਚੱਲਿਆ, ਪਰ ਦਿਖਾਉਣੀ ਤਾਂ ਇੱਕ ਸ਼ਰਤ, ਜੇ ਉਹਨੂੰ ਨਾ ਨੀ ਕਰਨੀ ਕਿਉਂਕਿ ਕੁੜੀ ਵਾਲਿਆਂ ਦਾ ਮਾਣ ਟੁੱਟ ਜੂਗਾ, ਹੈ ਕੁੜੀ ਦੀ ਬੇਇੱਜ਼ਤੀ ਆ ਇਹ। ਤੇ ਉਹ ਕਹਿੰਦਾ ਵੀ ਚੱਕਰ ਹੈਗਾ ਇਹਦੇ ਵਿੱਚ ਬੇਇੱਜ਼ਤੀ ਕਿਹੜੀ ਕੁੜੀ ਨੂੰ, ਵੀ ਉਦਾਂ ਹੀ ਅਧਿਕਾਰ ਹੈਗਾ ਮੈਨੂੰ ਰਿਜੈਕਟ ਕਰਨ ਦਾ, ਕਹਿੰਦੇ ਨਹੀਂ ਰਿਜੈਕਟ ਕਰਨਾ ਇੱਕ ਬਹੁਤ ਮਾੜੀ ਗੱਲ ਹੈ, ਇਸ ਲਈ ਕੁੜੀ ਦੇਖਣੀ ਉਸ ਸ਼ਰਤ ਉੱਤੇ ਆ, ਜੇ ਮਤਲਬ ਤੂੰ ਕੁੜੀ ਨੂੰ ਹਾਂ ਕਰਨੀ ਹੈ, ਮਤਲਬ ਹੁਣ ਮਤਲਬ ਇਸੇ ਇਹੀ ਸ਼ਰਤ ਲਗਭਗ ਕੁੜੀ ਵਾਲਿਆਂ ਵੱਲੋਂ ਹੁੰਦੀ ਹੈ ਵੀ ਨਹੀਂ ਵੀ ਆਪਾਂ ਬਾਰ ਬਾਰ ਆਏ ਨੀ ਮੁੰਡੇ ਦੇਖਣੇ, ਤੇ ਇਹ ਰਾਜਸਥਾਨ ਦੇ ਏਰੀਏ 'ਚ
ਜਾਂ ਪਹਿਲਾਂ ਫੋਟੋ ਦਿਖਾ ਦਿੰਦੇ ਆ ਜੀ ਵੀ ਫੋਟੋ 'ਚ ਹੁਣ ਕੀ ਦੇਖ ਲੂ ਕੋਈ ਬੰਦਾ।
ਇਹ ਮਤਲਬ ਹੁਣ ਸੌਦੇਬਾਜ਼ੀ ਆ ਕੀ, ਮਤਲਬ ਸੌਦੇਬਾਜ਼ੀ ਜਿਹੜੀ ਹੈਗੀ ਆ ਜਾਨਵਰਾਂ ਦੀ ਤਾਂ ਹੁੰਦੀ ਦੇਖੀ ਸੀਗੀ ਵੀ ਆ ਦੇਖੋ ਵੀ ਆ ਜਾਨਵਰ ਖਰੀਦਣਾ ਮੰਡੀ ਦੇ ਵਿੱਚੋਂ ਆਏ ਆ, ਉਸੇ ਤਰ੍ਹਾਂ ਹੀ ਅਸੀਂ ਕਰਦੇ ਆ ਰਹੇ ਹੈਗੇ ਆ। ਹੁਣ ਕੋਈ ਰਿਸ਼ਤੇਦਾਰ ਆ, ਮੰਨ ਲਓ ਤੁਸੀਂ ਜਿਵੇਂ ਉਦਾਹਰਨ ਦਿੱਤੀ ਚਾਚੇ ਮਾਮੇ ਦੀ, ਉਹਨਾਂ ਨੇ ਤਾਂ ਵਿਚਾਰਿਆਂ ਨੇ ਆਪ ਆਏ ਜ਼ਿੰਦਗੀ ਹੰਢਾਈ ਆ, ਉਹ ਕਿਵੇਂ ਮਤਲਬ ਦੇਣਗੇ, ਉਹ ਨਵੀਆਂ ਪ੍ਰੋਬਲਮ ਤਾਂ ਉਹ ਸਮਝ ਹੀ ਨਹੀਂ ਸਕਦੇ ਜਿਹੜੀਆਂ ਨਵੇਂ ਬੱਚਿਆਂ ਦੀਆਂ ਨੇ, ਉਹ ਨਵੀਂ ਸੁਸਾਇਟੀ ਵਿੱਚ ਜਿਸ ਤਰ੍ਹਾਂ ਦੇ ਸਾਹਮਣਾ ਕਰ ਰਹੇ ਆ ਉਹ ਨਹੀਂ ਕਰ ਸਕਦੀ ਆ। ਇਹਦਾ ਤਾਂ ਹੱਲ ਚਰਨਜੀਤ ਇਹੀ ਹੈ ਕਿ ਪਹਿਲਾਂ ਤਾਂ ਤੁਹਾਨੂੰ ਜਿਹੜਾ ਨਵੇਂ, ਇਹ ਗੱਲ ਚਾਹੇ ਬੁਰੀ ਲੱਗੇ ਮੇਰੀ ਕਿਸੇ ਨੂੰ, ਤੁਹਾਨੂੰ ਜਿਹੜੇ ਪੁਰਾਣੇ ਜਿਹੜੇ
ਤੁਹਾਡਾ ਮਸਲਾ ਜੇ ਤੁਸੀਂ ਕਹੋਗੇ ਕਿ ਉਹਨਾਂ ਲੋਕਾਂ ਤੋਂ ਹੱਲ ਕਰਾਇਆ ਜਾਵੇ ਜਿਹੜੇ ਖੁਦ ਹੀ ਸਾਰੀ ਉਮਰ ਆਪਣੀ ਘਰਵਾਲੀ ਨੂੰ ਕੁੱਟਦੇ ਰਹੇ ਨੇ, ਜਿਹੜੇ ਖੁਦ ਹੀ ਸਾਰੀ ਉਮਰ ਉਸੇ ਤਰ੍ਹਾਂ ਹੀ ਕੰਮ ਕਰਦੇ ਰਹੇ ਨੇ, ਉਹਨਾਂ ਨੇ ਨਹੀਂ ਕਰ ਸਕਦੇ ਉਹ ਮਸਲਾ।
ਬਿਲਕੁਲ ਜੀ, ਹੋਲਡ ਕਰਕੇ ਰੱਖੋ ਸ਼ਿਵਿੰਦਰ ਜੀ, ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਜਸ ਭੁੱਲਰ?
ਨਹੀਂ ਨਹੀਂ, ਯੈਸ ਭੁੱਲਰ।
ਓਏ ਜਸ ਭੁੱਲਰ!
ਨਹੀਂ ਨਹੀਂ, ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ।
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਦੋਸਤੋ, ਸਾਡਾ ਇਹ ਪ੍ਰੋਗਰਾਮ 3 ਤੋਂ 4 ਵਜੇ ਤੱਕ ਹੁੰਦਾ ਜੀ, 2-3 ਮਿੰਟ ਰਹਿ ਗਏ ਨੇ। ਮੈਂ ਤੁਹਾਨੂੰ ਆਪਣੇ ਬਿਜ਼ਨਸ ਦਾ ਸੁਨੇਹਾ ਵੀ ਦੇ ਦਾਂ। ਤੁਸੀਂ ਆਪਣੀ ਕੋਈ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਸੰਪਰਕ ਕਰ ਲਿਓ ਜੀ। ਅਸੀਂ ਐਕਸਟੈਂਸਿਵ ਮਾਰਕੀਟਿੰਗ ਕਰਕੇ ਤੁਹਾਡੀ ਪ੍ਰੋਪਰਟੀ ਨੂੰ ਮਿੱਥੇ ਹੋਏ ਸਮੇਂ ਦੇ ਵਿੱਚ ਵਧੀਆ ਪ੍ਰਾਈਸ ਦੇ ਉੱਤੇ ਵੇਚ ਸਕਦੇ ਹਾਂ ਜੀ। ਜੇ ਤੁਸੀਂ ਪ੍ਰੋਪਰਟੀ ਭਾਲ ਰਹੇ ਹੋ, ਲੱਭ ਰਹੇ ਹੋ, ਅਸੀਂ ਤੁਹਾਡੀ ਹੈਲਪ ਕਰਦੇ ਹਾਂ ਜੀ ਪੂਰੀ। ਤੁਸੀਂ ਘਰ ਲੱਭ ਰਹੇ ਹੋ, ਫਸਟ ਟਾਈਮ ਬਾਇਰ ਹੋ, ਇਨਵੈਸਟਮੈਂਟ ਲਈ ਕੋਈ ਕੌਂਡੋ ਲੱਭ ਰਹੇ ਹੋ, ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ, ਫਿਰ ਵੀ ਸਾਡੇ ਨਾਲ ਤਾਲਮੇਲ ਕਰ ਲਿਓ। ਸਾਡੇ ਕੋਲ 5 ਸਾਲ ਦੀ ਰੈਂਟਲ ਗਰੰਟੀ ਵਾਲੀਆਂ ਕਾਫੀ ਪ੍ਰੋਪਰਟੀਜ਼ ਹੁੰਦੀਆਂ ਨੇ, ਆਮ ਕਰਕੇ ਤਾਲਮੇਲ ਕਰ ਲਿਓ। ਜਾਂ ਕਈ ਥਾਈਂ ਇਨਵੈਸਟਮੈਂਟ ਲਈ ਪੁਰਾਣੀਆਂ ਪ੍ਰੋਪਰਟੀਜ਼ ਵੀ ਹੁੰਦੀਆਂ ਜਿੱਥੇ ਤੁਹਾਨੂੰ ਸੋਹਣੇ ਪੈਸੇ ਵੀ ਬਣ ਜਾਂਦੇ, ਆਪਣਾ ਖਰਚਾ ਵੀ ਆਪ ਕੱਢਦੀਆਂ। 2-4 ਸਟੋਰ ਹੁੰਦੇ ਨੇ ਨੀਚੇ, 2-4 ਰੈਜ਼ੀਡੈਂਸ਼ੀਅਲ ਅਪਾਰਟਮੈਂਟਸ ਹੁੰਦੀਆਂ ਨੇ, 15-20 ਸਾਲਾਂ 'ਚ ਆਪਣੇ ਰੈਂਟ ਨਾਲ ਹੀ ਆਪਣੇ ਆਪ ਨੂੰ ਪੇ ਆਫ ਕਰ ਜਾਂਦੀਆਂ, ਤੁਹਾਡੀ ਫਿਰ ਉਹ ਰਿਟਾਇਰਮੈਂਟ ਬਣ ਜਾਂਦੀ ਹੈ। ਵੈਸੇ ਹੁਣ 5-4 ਦਿਨਾਂ ਦੇ ਵਿੱਚ ਇੱਥੇ ਸਾਡੇ ਕੌਂਡੋਜ਼ ਰਿਲੀਜ਼ ਹੋ ਜਾਣੀਆਂ ਨੇ ਜੀ, ਆਲਟੇ ਕੌਂਡੋਜ਼। ਬਹੁਤ ਸੋਹਣਾ ਪ੍ਰੋਜੈਕਟ ਹੈਗਾ ਜੀ, 428 ਯੂਨਿਟ ਨੇ, ਸਕੁਏਅਰ 1 ਤੋਂ ਥੋੜ੍ਹੀ ਦੂਰੀ ਆ, ਹਾਈਵੇ 10 ਐਂਡ ਡੰਡਾਸ ਦੇ ਇੰਟਰਸੈਕਸ਼ਨ 'ਤੇ। ਅਸੀਂ ਪਲਾਟੀਨਮ ਬ੍ਰੋਕਰ ਹਾਂ ਜੀ ਉਹਨਾਂ ਦੇ, ਸਾਡੇ ਕੋਲ ਐਲੋਕੇਟਡ ਯੂਨਿਟ ਨੇ। ਜੇ ਤੁਸੀਂ ਇਨਵੈਸਟਮੈਂਟ ਲਈ ਇੱਥੇ ਦੇਖ ਰਹੇ ਹੋ ਕੁਝ ਥਾਂ ਕੌਂਡੋਜ਼, ਤਾਂ ਫਿਰ ਸੰਪਰਕ ਕਰਿਓ। 647-384-36-36 ਮੇਰਾ ਨੰਬਰ ਆ, 6473008436। ਲਓ ਜੀ, ਟਾਈਮ ਦਾ ਪਤਾ ਹੀ ਨਹੀਂ ਲੱਗਿਆ, ਟਾਈਮ ਹੋ ਗਿਆ ਪੂਰਾ। ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸਰੋਤਿਓ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਅਤੇ ਇੰਜੋਏ ਕਰੋ ਵੀਕਐਂਡ, ਅਤੇ ਸੋਮਵਾਰ ਨੂੰ ਫਿਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
The views expressed on the preceding program may not necessarily be those of the owner or management of WTOR radio station.
पूरे ऑन्टेरियो में लाखों लोग अपनी COVID-19 की वैक्सीन हासिल कर चुके हैं। हेल्थ कनाडा की मंजूर शुदा वैक्सीन अस्पतालों, डॉक्टर्स के दफातर, फार्मेसीज और अवामी वैक्सीनेशन के मुकामात पर दस्तियाब हैं। अपना किरदार अदा करें, अपनी वैक्सीन हासिल करें। 300 जुबानों में मदद के लिए ontario.ca/bookvaccine पर जाएं या 1-888-999-6488 पर कॉल करें। हुकूमत ऑन्टेरियो की तरफ से अदायगी की गई।
ਅਕਾਲ ਟਰੱਕ ਐਂਡ ਲੂਮ, ਤੁਹਾਡੇ ਟਰੱਕ ਬਾਦਸ਼ਾਹ ਦੀ ਕੁਆਲਿਟੀ ਸਰਵਿਸ, ਰਿਪੇਅਰ, ਆਇਲ ਚੇਂਜ, ਵਾਸ਼ ਤੇ ਮੇਨਟੇਨੈਂਸ।
ਇੱਕ ਹੋਰ ਖੁਸ਼ਖਬਰੀ,
ਨਾਰਥ ਅਮਰੀਕਨ, ਚਾਈਨੀਜ਼ ਤੇ ਕੋਰੀਅਨ ਨਵੇਂ ਤੇ ਇਸਤੇਮਾਲ ਸ਼ੁਦਾ ਟਾਇਰਸ ਵਿਦ ਫੁੱਲ ਵਾਰੰਟੀ।
ਅਕਾਲ ਟਰੱਕ ਐਂਡ ਲੂਮ, 1776 ਮੇਅਰਸਾਈਡ ਡਰਾਈਵ, 905-565-1100, 905-565-1100।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रह्मजन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन कॉल 9058747171।
For fast, affordable, reliable and unlimited internet is starting from 39.99 for your business or home. Contact gorog.ca at gorog.ca. Prices are guaranteed for life with no annual contract. Plus, get unlimited bandwidth and pay no modem rental fees. Fast, worry-free internet and saving for life are just click away. Visit gorog.ca. That's gorogue.ca. Or call 647 273